वंदन सिमरो अंगद गुरु अमरदास हृदय नित त्यावो हृदय श्री गुरु राम गुरु अर्जन बिघनन नासक बिघनन हर गोविंद शुभ मत श्री हर राय नमो कर जोरी नमो श्री हर कृष्ण मनाऊं तेग बहादुर परम
कृपाल
जी परम श्री गुरु गोविंद
सिंह विशाल
करो तरा पर पुन पुन
सी
जी पुन पुन बंदो बार बार एक अंकार सतगुरु ते प्रसाद सच होए वाहे गुरु जी की फतेह
विघ्न विनाशन सोए
वाहे गुरु जी की फतेह
विघ्न विनाशन सोए दुएरा त्रिदा किदार सुधारनो सजनो सर्व विकार सतगुर करना जल बर भगत क्रिकी वैसा
वाहिगुरु जी का खालसा वाहिगुरु जी की फतेह परम सत्कार योग सन्मान योग गुरु का खास रूप गुरु खालसा सात संगत जिनके भाग बड़े हैं भाई तन साधु संग मुख जुरे अत्यंत वड्डे भाग हन देन दुनिया दे मालक सतगुरु गुरगद्दी ते विराजमान बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे धन धन श्री गुरु ग्रंथ साहिब जी महाराज गुरुदेव जी दे पवित्र पावन चरणा कमला अंदर संध्या समय दे सजे हुए दवाना च हाजरियां भर के कत्र होके नेता प्रति आप जी सतगुरां दा पवित्र इतिहास जगत गुरु सब ते वड्डा सतगुरु नानक जिन कल राखी मेरी एक दो तीन चार तो नहीं सब तो वड्डे श्री गुरु नानक देव साहिब जी महाराज जी दा पवित्र इतिहास बहुत ही श्रद्धा भावना अदब सत्कार सहित आप जी सरवण कर रहे हो गरीब नवाज दयानिद पातशाह श्री करतारपुर साहब की धरती ते बड़ी करड़ी तपस्या कर रहे ने सर्दियां दे दिनां विच भी सवा पैर रात रहिंदियां रावी दरिया दे जल विच ठंडे शीतल जल विच जिथे गल तक पानी होवे उहदे विच बैठ के जां खलो के तपस्या करदे ने अपने स्वरूप दे ध्यान परायण हुंदे ने ਭਾਈ ਲਹਿਣਾ ਜੀ ਸਤਿਗੁਰਾਂ ਦੇ ਨਾਲ ਹਰ ਰੋਜ਼ ਆਉਂਦੇ ਹਨ, ਸਤਿਗੁਰਾਂ ਦੇ ਵਸਤਰ ਲੈ ਕੇ ਰੋਜ਼ ਵਾਂਗੂ ਅੱਜ ਵੀ ਆਏ। ਬੜੀਆਂ ਸਰਦੀਆਂ ਹਨ, ਉਧਰੋਂ ਮੀਂਹ ਸ਼ੁਰੂ ਹੋਇਆ, ਭਾਈ ਲਹਿਣਾ ਜੀ ਕਿਨਾਰੇ ਤੇ ਬੈਠੇ, ਸਰਦੀ ਹੈ, ਦੂਜਾ ਮੀਂਹ ਦੀਆਂ ਕਣੀਆਂ ਨਾਲ ਸਰੀਰ ਦੇ ਕੱਪੜੇ ਭਿੱਜ ਗਏ, ਸਰੀਰ ਨੂੰ ਠੰਡ ਚੜੀ, ਸਰਦੀ ਨਾ ਸਹਾਰੀ ਗਈ, ਬੇਸੁੱਧ ਹੋ ਕੇ ਡਿੱਗ ਪਏ, ਹੱਥੋਂ ਕੱਪੜੇ ਵੀ ਡਿੱਗ ਪਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਸ ਵਕਤ ਦਰਿਆ ਚੋਂ ਬਾਹਰ ਨਿਕਲ ਕੇ ਆਏ, ਆਪਣਾ ਪਵਿੱਤਰ ਪਾਵਨ ਚਰਨ ਜਦੋਂ ਭਾਈ ਲਹਿਣੇ ਦੇ ਸਰੀਰ ਨਾਲ ਸਪਰਸ਼ ਕੀਤਾ, ਉਸੇ ਵਕਤ ਸਰੀਰ ਵਿਚ ਚੇਤਨਤਾ ਆ ਗਈ, ਸਰੀਰ ਵਿਚ ਸਾਰੇ ਚ ਗਰਮੈਸ਼ ਵਰਤ ਗਈ, ਨਿੱਘ ਵਰਤ ਗਿਆ। ਇਹ ਕੌਤਕ ਸਤਿਗੁਰਾਂ ਵਰਤਾਇਆ ਤੇ ਬਚਨ ਕੀਤਾ, ਭਾਈ ਲਹਿਣਾ ਜੀ ਅਸੀਂ ਉਹ ਜਿਹੜੀ ਕਰੜੀ ਤਪੱਸਿਆ ਕਰ ਰਹੇ ਹਾਂ ਆਪਣਿਆਂ ਸਿੱਖਾਂ ਦਾ ਆਚਰਣ ਬਣਾਉਣ ਵਾਸਤੇ, ਕਿ ਸਾਡੇ ਗੁਰਸਿੱਖ ਸਾਨੂੰ ਵੇਖ ਕੇ ਇਹੋ ਜਿਹਾ ਸ਼ੁਭ ਆਚਾਰ ਸ਼ੁਭ ਆਚਰਣ ਧਾਰਨ ਕਰ ਲੈਣ। ਇਧਰ ਸਤਿਗੁਰਾਂ ਨੇ ਹੁਣ ਹੁਕਮ ਕੀਤਾ ਹੈ, ਨਗਰ ਦੇ ਬਾਹਰ ਬਾਹਰ ਇੱਕ ਕੁਟੀਆ ਬਣਵਾ ਕੇ ਉਹਦੇ ਚ ਰੋੜਾਂ ਦੀ ਸੇਜ ਵਿਛਾ ਲਈ ਹੈ, ਉਸੇ ਰੋੜਾਂ ਦੀ ਸੇਗ ਤੇ ਸਤਿਗੁਰੂ ਜੀ ਲੇਟਦੇ ਨੇ ਜਾਂ ਬੈਠਦੇ ਨੇ, ਔਰ ਦੋ ਕੋਹ ਦੇ ਵਿਚ ਵਿਚ ਸਤਿਗੁਰੂ ਜੀ ਨੇ ਨਿਸ਼ਾਨੀ ਲਾ ਲਈ ਹੈ, ਉਹਦੇ ਵਿਚ ਹੀ ਵਿਚਰਦੇ ਰਹਿੰਦੇ, ਸਾਰਾ ਦਿਨ ਉਹਦੇ ਚ ਵਿਚਰਦੇ। ਜਦੋਂ ਸੰਧਿਆ ਹੁੰਦੀ ਹੈ, ਹਨੇਰਾ ਪੈਂਦਾ ਤੇ ਆ ਕੇ ਉਹਨਾਂ ਰੋੜਾਂ ਦੀ ਸੇਜਾਂ ਤੇ ਬੈਠ ਜਾਂਦੇ ਨੇ। ਲੰਗਰ ਪ੍ਰਸ਼ਾਦਾ ਵੀ ਸਤਿਗੁਰਾਂ ਨੇ ਛੱਡ ਦਿੱਤਾ ਹੈ, ਪਹਿਲਾਂ ਪ੍ਰਸ਼ਾਦਾ ਛੱਡਿਆ, ਸਿਰਫ ਇੱਕ ਅੱਕ ਦਾ ਫੁੱਲ ਜਾਂ ਜਲ ਲੈ ਲੈਂਦੇ, ਫਿਰ ਜਲ ਵੀ ਛੱਡ ਦਿੱਤਾ, ਅੱਠੀ ਪੈਰੀ ਇੱਕ ਅੱਕ ਦਾ ਫੁੱਲ ਖਾ ਕੇ ਪੇਟ ਉਸ ਆਸਰੀ ਰਹਿੰਦਾ ਹੈ। ਹੌਲੇ ਹੌਲੇ ਕਰਕੇ ਸਤਿਗੁਰਾਂ ਨੇ ਉਸ ਅੱਕ ਫੁੱਲ ਨੂੰ ਵੀ ਤਿਆਗ ਦਿੱਤਾ ਤੇ ਰੇਤ ਦਾ ਇੱਕ ਮਾਸਾ ਉਹ ਆਪਣੇ ਮੁੱਖ ਵਿਚ ਪਾ ਲੈਂਦੇ ਤੇ ਉਹਦੇ ਸਹਾਰੇ ਨਾਲ ਸਮਾਂ ਪਾਸ ਕਰ ਰਹੇ। ਇਹੋ ਜੀ ਕਰੜੀ ਘਾਲਣਾ, ਕਰੜੀ ਤਪੱਸਿਆ ਜਾਹਰ ਪੀਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਰ ਰਹੇ ਨੇ, ਜਿਸ ਨੂੰ ਵੇਖ ਕੇ ਸਭ ਸਿੱਖ ਹੈਰਾਨ ਵੀ ਹੁੰਦੇ ਨੇ, ਦੰਗ ਵੀ ਹੁੰਦੇ ਨੇ, ਪਰ ਸਤਿਗੁਰਾਂ ਦੀ ਇਸ ਤਪੱਸਿਆ ਪਿੱਛੇ, ਇਹੋ ਜੀ ਘਾਲਣਾ ਪਿੱਛੇ ਇੱਕੋ ਪ੍ਰਯੋਜਨ ਹੈ, ਆਪਣਿਆਂ ਸਿੱਖਾਂ ਦੇ ਕਿਰਦਾਰ ਨੂੰ, ਆਪਣਿਆਂ ਸਿੱਖਾਂ ਦੇ ਆਚਰਣ ਨੂੰ ਉੱਚਾ ਚੁੱਕਣਾ। ਸਾਹਿਬ ਜੀ ਦੇ ਪਾਵਨ ਕੌਤਕ ਨੇ ਆਓ ਮਨ ਬਿਰਤੀਆਂ ਏਕਾਗਰ ਕਰਕੇ ਸਤਿਗੁਰੂ ਜੀ ਦੀ ਇਸ ਪਵਿੱਤਰ ਪਾਵਨ ਅੰਮ੍ਰਿਤ ਕਥਾ ਨੂੰ ਸਰਵਣ ਕਰੀਏ। ਏਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਗੋਏਰਾ ਪਿਤਾ ਕਿਦਾਰ ਸੁਧਾਰਨੋ ਸਜਨੋ ਸਰਬ ਵਿਕਾਰ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਆਰੰਭਣ ਤੋਂ ਪਹਿਲਾਂ ਭਾਈ ਸਾਹਿਬ ਜੀ ਘਾਲ ਤੇ ਮਿਹਰ ਦਾ ਮੰਗਲ ਕਰ ਰਹੇ ਹਨ। ਮੰਗਲਾਚਰਨ ਕਰਦਿਆਂ ਕਹਿੰਦੇ ਮੈਂ ਆਪਣੇ ਹਿਰਦੇ ਨੂੰ ਖੇਤ ਬਣਾ ਲਵਾਂ, ਰਿਹਾ ਕਿਦਾਰ, ਕਿਦਾਰ ਨਾਮ ਹੈ ਖੇਤ ਦਾ। ਜਦੋਂ ਖੇਤ ਨੂੰ ਬੀਜਣਾ ਹੋਵੇ ਜਾਂ ਖੇਤ ਨੂੰ ਪਾਣੀ ਲਾਣਾ ਹੋਵੇ ਤੇ ਉਹਦੇ ਤੋਂ ਪਹਿਲਾਂ ਉਸ ਖੇਤ ਨੂੰ ਚੰਗੀ ਤਰ੍ਹਾਂ ਵਾਹਿਆ ਜਾਂਦਾ ਹੈ, ਵਾਹ ਕੇ ਉਸ ਖੇਤ ਨੂੰ ਚੰਗੀ ਤਰ੍ਹਾਂ ਸੁਧਾਰਿਆ ਜਾਂਦਾ ਹੈ। ਕਹਿੰਦੇ ਮੈਂ ਆਪਣੇ ਹਿਰਦੇ ਨੂੰ, ਜਦੋਂ ਮੇਰਾ ਹਿਰਦਾ ਰੂਪੀ ਖੇਤ ਹੈ ਉਹਨੂੰ ਸਾਰੇ ਤਜਨੋ ਸਰਬ ਵਿਕਾਰ, ਜਿੰਨੇ ਵਿਕਾਰ ਨੇ ਉਹ ਆਪਣੇ ਹਿਰਦੇ ਚੋਂ ਤਿਆਗ ਕੇ ਮੈਂ ਆਪਣੇ ਹਿਰਦੇ ਰੂਪੀ ਖੇਤੀ ਨੂੰ ਸੁਧਾਰਦਾ ਹਾਂ, ਆਪਣੇ ਹਿਰਦੇ ਰੂਪੀ ਖੇਤ ਨੂੰ ਭਲੀ ਪ੍ਰਕਾਰ ਨਾਲ ਸਵਾਰਦਾ ਹਾਂ।
ਸਤਿਗੁਰ ਕਰਨਾ ਜਲ ਪਰੈ ਭਗਤ ਕ੍ਰਿਤੀ ਵੈ ਸਾਰ।
ਮੇਰਾ ਹਿਰਦਾ ਰੂਪੀ ਖੇਤ ਵਿਕਾਰਾਂ ਤੋਂ ਰਹਿਤ ਹੋ ਜਾਏਗਾ, ਸਾਰੇ ਵਿਕਾਰਾਂ ਤੋਂ ਰਹਿਤ ਹੋ ਕੇ ਖੇਤ ਸ਼ੁੱਧ ਹੋ ਜਾਏਗਾ, ਤੇ ਫਿਰ ਇਹਦੇ ਵਿੱਚ ਮੇਰੇ ਸਤਿਗੁਰਾਂ ਦੀ ਕਰੁਣਾ ਦਾ ਮੀਂਹ ਪਵੇਗਾ, ਸਤਿਗੁਰਾਂ ਦੀ ਕਰੁਣਾ ਦਾ ਜਲ ਪਵੇਗਾ, ਗੁਰੂ ਸਾਹਿਬ ਜੀ ਦੀ ਕਿਰਪਾ ਦਾ ਜਲ ਪਵੇਗਾ। ਜਿਸ ਕਿਰਪਾ ਦੇ ਜਲ ਪੈਣ ਨਾਲ ਮੇਰੇ ਹਿਰਦੇ ਰੂਪੀ ਇਸ ਖੇਤ ਵਿੱਚ ਭਗਤੀ ਰੂਪੀ ਫਸਲ ਉੱਗੇਗੀ। ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਹਿਰਦੇ ਚ ਭਗਤੀ ਜਾਗਦੀ ਹੈ। ਮਹਾਰਾਜ ਜੀ ਦੀ ਕਿਰਪਾ ਤੋਂ ਬਿਨਾਂ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ, ਹਿਰਦਾ ਭਗਤੀ ਸਹਿਤ ਸੰਪੰਨ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਮੇਰੇ ਹਿਰਦੇ ਰੂਪੀ ਖੇਤ ਚ ਜਦੋਂ ਗੁਰੂ ਕਿਰਪਾ ਰੂਪੀ ਜਲ ਵਰਤੇਗਾ, ਜਲ ਨਾਲ ਮੇਰਾ ਇਹ ਹਿਰਦਾ ਸਿੰਚਿਆ ਜਾਏਗਾ ਤੇ ਫਿਰ ਇਹਦੇ ਵਿਚੋਂ ਭਗਤੀ ਰੂਪੀ ਫਸਲ ਪੈਦਾ ਹੋਵੇਗੀ।
ਅਸੀਂ ਸ੍ਰੀ ਪ੍ਰਭ ਨੇ ਤਪ ਬੋਥਾਨਾ।
ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਕਰੜੀ ਤਪੱਸਿਆ ਕੀਤੀ ਹੈ। ਸਤਿਗੁਰੂ ਜੀ ਬੜੀ ਕਰੜੀ ਘਾਲਣਾ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਵਾਲੀ ਤਪੱਸਿਆ, ਬੜੀ ਕਰੜੀ ਘਾਲਣਾ ਸਤਿਗੁਰੂ ਜੀ ਘਾਲ ਰਹੇ ਹਨ।
ਜੈ ਤੈ ਪਸਿਓ ਸੁਜਸ ਮਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਉਪਮਾ ਵਡਿਆਈ ਜਿੱਥੇ ਕਿੱਥੇ ਪਸਰੀ ਹੋਈ ਹੈ। ਹਰ ਪਾਸੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੁਜਸ ਹੁੰਦਾ ਹੈ, ਸਤਿਗੁਰਾਂ ਦੀ ਮਹਿਮਾ ਉਜਾਗਰ ਹੁੰਦੀ ਹੈ, ਸਤਿਗੁਰਾਂ ਦੀ ਵਡਿਆਈ ਹੁੰਦੀ ਹੈ।
ਦੇਸ਼ ਵਿਦੇਸ਼ਨ ਕਰ ਕਰ ਮਾਈ, ਸ੍ਰੀ ਨਾਨਕ ਪ੍ਰਾਈ।
ਦੇਸ਼ਾਂ ਵਿਦੇਸ਼ਾਂ ਵਿਚ ਘਰ ਘਰ ਅੰਦਰ ਜਿੱਥੇ ਜਿੱਥੇ ਵੀ ਗੁਰਸਿੱਖ ਬੈਠੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸੁਜਸ ਹਰ ਥਾਂ ਤੇ ਹੋ ਰਿਹਾ, ਦੇਸ਼ਾਂ ਵਿਚ ਹੋ ਰਿਹਾ, ਵਿਦੇਸ਼ਾਂ ਵਿਚ ਵੀ ਹੋ ਰਿਹਾ। ਘਰ ਘਰ ਦੇ ਵਿਚ ਸ੍ਰੀ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਨਾਨਕ ਸਾਹਿਬ, ਏਦਾਂ ਮਹਾਰਾਜ ਜੀ ਦੇ ਨਾਂ ਦਾ ਜਾਪ ਹੁੰਦਾ ਹੈ। ਹਰ ਇਕ ਘਰ ਦੇ ਵਿਚ ਘਰ ਘਰ ਬਾਬਾ ਗਾ ਵੀ ਹੈ, ਘਰ ਘਰ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਹੁੰਦਾ ਹੈ।
ਮਿਲੈ ਪਰਸ ਪਰ ਮਾਨਵ ਬ੍ਰਿੰਦਾ।
ਅਨੇਕਾਂ ਨਰ ਨਾਰੀਆਂ ਮਨੁੱਖ ਲੋਕ ਆਪਸ ਵਿਚ ਮਿਲਦੇ ਨੇ, ਆਪਸ ਵਿਚ ਇਕੱਤਰ ਹੁੰਦੇ ਹਨ।
ਆਵੇ ਦਰਸ਼ਨ ਹੇਤ ਮੁਕੰਦਾ।
ਔਰ ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕੇ ਸਮੂਹਾਂ ਦੇ ਸਮੂਹ, ਵਹੀਰਾਂ ਦੇ ਵਹੀਰ ਘੱਟ ਕੇ ਬੇਅੰਤ ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਉਂਦੇ ਨੇ।
ਕੀਤਕ ਦਰਸ ਕਰੇ ਘਰ ਜਾਹੀ।
ਕਈ ਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸਦੇ ਨੇ, ਔਰ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਆਪਣਿਆਂ ਘਰਾਂ ਨੂੰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਵਾਪਸ ਮੁੜਦੇ ਹਨ।
ਕੀਤਕ ਰਹਿ ਪ੍ਰਭੂ ਕੇ ਪਾਹੀ।
ਪਰ ਕਈਆਂ ਦਾ ਮਨ ਇਹੋ ਜਿਹਾ ਪਿਆਰ ਵਿਚ ਰੰਗਿਆ ਹੋਇਆ ਕਿ ਉਹ ਸਤਿਗੁਰਾਂ ਦੇ ਕੋਲ ਹੀ ਰਹਿ ਜਾਂਦੇ, ਆਉਂਦੇ ਦਰਸ਼ਨ ਕਰਨ ਨੇ, ਪਰ ਮਹਾਰਾਜ ਜੀ ਦੇ ਦਰਸ਼ਨਾਂ ਦੀ ਇਹੋ ਜਿਹੀ ਖਿੱਚ ਪੈਂਦੀ ਹੈ ਮਨ ਨੂੰ ਕਿ ਸਤਿਗੁਰਾਂ ਦੇ ਕੋਲ ਹੀ ਰਹਿ ਜਾਂਦੇ। ਕਈ ਤਾਂ ਦਰਸ਼ਨ ਕਰਕੇ ਚਲੇ ਜਾਂਦੇ ਨੇ, ਕਈ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਿਚ ਹੀ ਆ ਕੇ ਸਤਿਗੁਰਾਂ ਕੋਲ ਡੇਰਾ ਕਰ ਲੈਂਦੇ ਹਨ। ਕਰਤਾਰਪੁਰ ਸਾਹਿਬ ਦੇ ਵਿਚ ਬੜੀ ਭੀੜ ਹੋ ਗਈ ਹੈ, ਬੜਾ ਵੱਡਾ ਇਕੱਠ ਰਹਿੰਦਾ ਮਹਾਰਾਜ ਜੀ ਦੇ ਚਰਨਾਂ ਵਿਚ ਸੰਗਤਾਂ ਦਾ, ਪਾਰਾਵਾਰ ਹੀ ਕੋਈ ਨੀ, ਹਜ਼ਾਰਾਂ ਦੀ ਗਿਣਤੀ ਚ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ।
ਆਏ ਸਮੇਂ ਦੋ ਰੁਚਿਰ ਆਰਾ।
ਔਰ ਇਸ ਪ੍ਰਕਾਰ ਨਾਲ ਦੋ ਸਮੇਂ ਸਤਿਗੁਰਾਂ ਦਾ ਲੰਗਰ, ਜਿਹੜੀ ਮਹਾਰਾਜ ਜੀ ਦੀ ਮਰਿਆਦਾ ਸੀ ਲੰਗਰਾਂ ਦੀ, ਉਸੇ ਮੁਤਾਬਕ ਚੱਲ ਰਹੀ ਹੈ। ਲਾਂਗਰੀ ਸਿੱਖ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਨੇ। ਚਾਹੇ ਸਤਿਗੁਰੂ ਜੀ ਭੋਜਨ ਨਹੀਂ ਛਕਦੇ, ਪਰ ਮਹਾਰਾਜ ਜੀ ਦੀ ਆਗਿਆ ਅਨੁਸਾਰ ਸਾਰੀਆਂ ਸੰਗਤਾਂ ਦੇ ਵਿਚ ਲੰਗਰ ਪ੍ਰਸ਼ਾਦਾ ਦੋ ਸਮੇਂ ਵਰਤਾਇਆ ਜਾਂਦਾ ਹੈ।
ਕੋਈ ਅੰਨ ਕੀ ਤੋਟ ਨਾ ਕੋਈ।
ਸਤਿਗੁਰਾਂ ਦੇ ਲੰਗਰਾਂ ਵਿਚ ਅੰਨ ਦੀ ਤਾਂ ਤੋਟ ਹੀ ਨਹੀਂ ਹੈ, ਕਿਸੇ ਪ੍ਰਕਾਰ ਦੀ ਅੰਨ ਦੀ ਕਮੀ ਨਹੀਂ ਹੈ। ਮਹਾਰਾਜ ਜੀ ਦੇ ਖਜ਼ਾਨੇ ਲਵਾ ਲਵ ਅੰਨ ਨਾਲ ਭਰੇ ਹੋਏ ਨੇ, ਤੇ ਸਿੱਖ ਵੀ ਆਉਂਦੇ ਨੇ ਕੋਈ ਨਾ ਕੋਈ ਰਸਤ ਬਸਤ ਲੈ ਕੇ ਆਉਂਦੇ। ਮਾਇਆ ਤਾਂ ਸਤਿਗੁਰੂ ਜੀ ਲੈਂਦੇ ਨੇ ਕਿਸੇ ਕੋਲੋਂ, ਹਾਂ ਜੇ ਕੋਈ ਰਸਤ ਬਸਤ ਲੈ ਆਵੇ ਉਹ ਗੁਰੂ ਕੇ ਲੰਗਰਾਂ ਵਾਸਤੇ ਜ਼ਰੂਰ ਵਰਤ ਲੈਂਦੇ ਨੇ। ਇਸ ਪ੍ਰਕਾਰ ਨਾਲ ਸਤਿਗੁਰਾਂ ਦੇ ਅੰਨ ਚ ਕਿਸੇ ਵੀ ਪ੍ਰਕਾਰ ਦੀ ਤੋਟਾ ਨਹੀਂ ਆਉਂਦੀ। ਫਿਰ ਗੁਰੂ ਨਾਨਕ ਸਾਹਿਬ ਦੇ ਲੰਗਰ ਹੋਣ, ਉਨ੍ਹਾਂ ਵਿਚ ਕਿਵੇਂ ਕਿਸੇ ਪ੍ਰਕਾਰ ਦੀ ਕਮੀ ਹੋ ਸਕਦੀ ਹੈ।
ਰਹਿ ਜੋ ਦੇਖ ਅਚਾ ਸਭ ਕੋਈ।
ਜਿਹੜਾ ਵੀ ਸਤਿਗੁਰਾਂ ਦੇ ਕੋਲ ਰਹਿੰਦਾ ਹੈ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿਚ ਰਹਿੰਦਾ ਹੈ, ਉਹ ਨਾਲੇ ਤਾਂ ਦਰਸ਼ਨ ਕਰਦੇ ਨੇ, ਨਾਲੇ ਦੋ ਵਕਤ ਸਤਿਗੁਰਾਂ ਦੇ ਲੰਗਰ ਵਿਚ ਪ੍ਰਸ਼ਾਦਾ ਛਕਦੇ ਨੇ। ਦੋ ਵਕਤ ਜਿੱਥੇ ਗੁਰਸਿੱਖ ਲੰਗਰ ਛਕਦੇ ਨੇ, ਉਥੇ ਹੋਰ ਜਿਹੜੇ ਭੇਖੀ ਨੇ ਉਹ ਵੀ ਆ ਕੇ ਲੰਗਰ ਪ੍ਰਸ਼ਾਦਾ ਛਕ ਲੈਂਦੇ ਨੇ। ਲੋੜਵੰਦਾਂ ਨੂੰ ਵੀ ਛਕਣ ਨੂੰ ਪ੍ਰਸ਼ਾਦਾ ਮਿਲਦਾ, ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ, ਸਭ ਵਾਸਤੇ ਗੁਰੂ ਕੇ ਲੰਗਰ ਖੁੱਲੇ ਹੋਏ ਨੇ।
ਦੁਵੇਰਾ ਦੇਸ਼ ਵਿਦੇਸ਼ਨ ਤੇ ਤਾਂ ਬਹੁ ਸੰਗਤ ਵੀ ਆਏ,
ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰੇਡਿਓ, ਨੇੜਿਓ ਨੇੜਿਓ ਨਹੀਂ ਕਹਿੰਦੇ, ਦੂਰੋਂ ਦਰੇਡਿਓ ਵੀ, ਕਾਬਲ ਕੰਧਾਰ ਤੋਂ, ਬਲਖ ਬੁਖਾਰੇ ਤੋਂ, ਅਫਗਾਨਿਸਤਾਨ ਤੱਕ ਤੋਂ ਲੈ ਕੇ ਦੂਰੋਂ ਦਰੇਡਿਓ ਗੁਰੂ ਕੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਚੋਂ ਇਕੱਠੀਆਂ ਹੋ ਕੇ ਆਉਂਦੀਆਂ ਨੇ।
ਅਪਰਮਾਨ ਗਿਣਤੀ ਨਾ ਕੋ ਦਰਸ਼ਨ ਕਰ ਹਰ ਖਾਏ,
ਅਪਰਮਾਨ ਉਹਨਾਂ ਦਾ ਪਾਰਾਵਾਰ ਹੀ ਨਹੀਂ ਹੈ ਵੀ ਕਿੰਨੇ ਕੁ ਸਿੱਖ ਆਉਂਦੇ ਨੇ, ਫਿਰ ਉਹਨਾਂ ਦੀ ਗਿਣਤੀ ਨਹੀਂ ਹੈ, ਗਿਣੇ ਮਿਣੇ ਨਹੀਂ ਜਾ ਸਕਦੇ। ਕਹਿੰਦੇ ਨਿਤ ਸੈਂਕੜੇ ਸਿੱਖ ਆਉਂਦੇ ਨੇ, ਸੈਂਕੜੇ ਜਾ ਰਹੇ ਨੇ, ਕਿਤੇ ਸੈਂਕੜਿਆਂ ਸਿੱਖਾਂ ਹਜ਼ਾਰਾਂ ਸਿੱਖਾਂ ਨੇ ਡੇਰੇ ਕੀਤੇ ਹੋਏ ਨੇ। ਕਹਿੰਦੇ ਅਪਰਮਾਨ ਹੀ ਕੋਈ ਨੀ, ਪਾਰਾਵਾਰ ਹੀ ਕੋਈ ਨੀ, ਕਿੰਨੀਆਂ ਕੁ ਸੰਗਤਾਂ ਆਈਆਂ ਹਨ।
ਭਈ ਇਸ ਵਿਦ ਕੇਤਕ ਬਰਕ ਬਿਤਾਏ, ਨਾਮਦਾਨ ਇਸ਼ਨਾਨ ਦ੍ਰਿੜਾਏ,
ਸਾਰੇ ਕਾਰ ਵਿਹਾਰ ਕਿਰਤ ਬਿਰਤ ਕਰਦਿਆਂ, ਜਪ ਤਪ ਕਰਦਿਆਂ, ਨਾਮ ਭਜਨ ਬੰਦਗੀ ਦਾ ਉਪਦੇਸ਼ ਉਹ ਸੰਗਤਾਂ ਨੂੰ ਦ੍ਰਿੜ ਕਰਾਉਂਦਿਆਂ, ਗਰੀਬ ਨਵਾਜ ਪਾਤਸ਼ਾਹ ਜੀ ਨੇ ਕੁਝ ਸਾਲ ਬਤੀਤ ਕੀਤੇ ਨੇ, ਕਰਤਾਰਪੁਰ ਸਾਹਿਬ ਚ ਰਹਿ ਕੇ ਕੁਝ ਸਾਲ ਕੁਝ ਵਰੇ ਬਤੀਤ ਕੀਤੇ ਨੇ। ਜਿਹੜਾ ਵੀ ਆਉਂਦਾ ਸਤਿਗੁਰੂ ਜੀ ਉਹਨੂੰ ਨਾਮ ਦਾਨ ਔਰ ਇਸ਼ਨਾਨ ਇਹ ਤਿੰਨੇ ਚੀਜ਼ਾਂ ਦ੍ਰਿੜ ਕਰਾਉਂਦੇ ਨੇ। ਖਾਲਸਾ ਜੀ ਮਹਾਂਪੁਰਖਾਂ ਦੇ ਕਥਨ ਨੇ, ਭਾਈ ਗੁਰੂ ਸਾਹਿਬ ਦੇ ਚਰਨਾਂ ਚ ਸਿਰਫ ਇਹ ਤਿੰਨੇ ਚੀਜ਼ਾਂ ਮੰਗ ਲਓ, ਸਾਰਾ ਕੁਝ ਹੀ ਆ ਜਾਂਦਾ। ਨਾਮ ਮੰਗ ਲਓ, ਜਿੱਥੇ ਨਾਮ ਆ ਜਾਏ ਉੱਥੇ ਸਾਰਾ ਕੁਝ ਆ ਜਾਂਦਾ। ਰਿੱਧ ਸਿੱਧ ਸਭ ਨਾਵੇਂ ਕੀ ਦਾਸੀ, ਨਾਮ ਆ ਜਾਏ ਉੱਥੇ ਰਿੱਧੀਆਂ ਸਿੱਧੀਆਂ ਵੀ ਆ ਕੇ ਵਾਸਾ ਕਰਨ ਲੱਗ ਪੈਂਦੀਆਂ ਨੇ। ਫਿਰ ਦੂਸਰਾ ਦਾਨ ਮੰਗ ਲਓ, ਦਾਨ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਡੇ ਪੱਲੇ ਕੁਝ ਹੋਵੇਗਾ, ਜੇ ਸਾਡੇ ਕੋਲ ਹੀ ਨਾ ਕੁਝ ਹੋਵੇ ਤੇ ਦਾਨ ਨਹੀਂ ਕਰ ਸਕਦੇ। ਇਸ ਕਰਕੇ ਦਾਨ ਵਿਚ ਸਾਰੀ ਸੰਪਦਾ ਵਿਭੂਤੀ ਆ ਜਾਂਦੀ ਹੈ। ਇਸ਼ਨਾਨ ਮੰਗ ਲਓ, ਉਹਦੇ ਨਾਲ ਸਰੀਰ ਦੀ ਦੇਹ ਅਰੋਗਤਾ, ਜੇ ਸਾਡਾ ਸਰੀਰ ਅਰੋਗ ਹੋਵੇਗਾ, ਦੇਹ ਅਰੋਗ ਹੋਵੇਗੀ ਤਾਂ ਹੀ ਅਸੀਂ ਇਸ਼ਨਾਨ ਕਰ ਸਕਦੇ ਹਾਂ, ਜੇ ਸਰੀਰ ਹੀ ਰੋਗੀ ਹੋਵੇ ਤੇ ਇਸ਼ਨਾਨ ਨਹੀਂ ਹੁੰਦਾ। ਇਸ ਕਰਕੇ ਇਸ਼ਨਾਨ ਮੰਗ ਲਓ ਤੇ ਉਹਦੇ ਨਾਲ ਦੇਹ ਅਰੋਗਤਾ ਵੀ ਆ ਜਾਂਦੀ ਹੈ। ਇਨ੍ਹਾਂ ਤਿੰਨਾਂ ਤੋਂ ਬਾਅਦ ਫਿਰ ਹੋਰ ਤਾਂ ਕੋਈ ਚੀਜ਼ ਪਿੱਛੇ ਰਹਿ ਹੀ ਨਹੀਂ ਜਾਂਦੀ। ਇਸ ਕਰਕੇ ਸਤਿਗੁਰੂ ਜੀ ਸਾਰਿਆਂ ਸਿੱਖਾਂ ਨੂੰ ਨਾਮ ਦਾਨ ਔਰ ਇਸ਼ਨਾਨ ਇਹ ਤਿੰਨੇ ਚੀਜ਼ਾਂ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ, ਪੱਕੀਆਂ ਕਰਾਉਂਦੇ ਨੇ।
ਜੈ ਤੈ ਕੀਰਤਨ ਕੀ ਦੁਨੋਤੀ ਸੁਮਤ ਭਗਤ ਮੈਂ ਅਦਕ ਉਦੋਤੇ,
ਕਿੱਥੇ ਸਤਿਗੁਰਾਂ ਦੇ ਦਰਬਾਰ ਵਿਚ ਕੀਰਤਨ ਹੁੰਦਾ ਹੈ, ਜਿੱਥੇ 15-20-50 ਸਿੱਖ ਰਲ ਕੇ ਬਹਿ ਜਾਂਦੇ ਨੇ ਉੱਥੇ ਕੀਰਤਨ ਹੋਣ ਲੱਗ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕੀਰਤਨ ਦੀਆਂ ਧੁਨਾਂ ਹਰ ਪਾਸੇ ਅਲਾਪ ਹੁੰਦੀਆਂ ਨੇ। ਗੁਰਸਿੱਖ ਵੀ ਰੀਝ ਰੀਝ ਕੇ ਬਾਣੀ ਪੜ੍ਹਦੇ ਨੇ। ਗੁਰਬਾਣੀ ਦੇ ਨਾਲ ਬੜਾ ਪਿਆਰ ਹੈ ਗੁਰੂ ਕੇ ਸਿੱਖਾਂ ਦਾ, ਸਤਿਗੁਰਾਂ ਦੀ ਬਾਣੀ ਨਾਲ ਬੜਾ ਹੀ ਹਿੱਤ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਣ ਵਾਲੀ ਅਵਸਥਾ ਗੁਰਸਿੱਖਾਂ ਦੀ ਬਣੀ ਹੋਈ, ਗੁਰਬਾਣੀ ਨਾਲ ਹੀ ਅੱਤ ਦਾ ਪਿਆਰ ਹੈ। ਔਰ ਬਾਣੀ ਕਹਿੰਦੇ ਕੀਰਤਨ ਰੂਪ ਦੇ ਵਿਚ ਗੁਰੂ ਕੇ ਸਿੱਖ ਗਾਇਨ ਕਰਦੇ ਨੇ। ਜਿੱਥੇ ਕਿੱਥੇ ਗੁਰਬਾਣੀ ਦੇ ਕੀਰਤਨ ਦੀ ਧੁਨ ਹੁੰਦੀ ਹੈ, ਸੁਮਤ ਭਗਤ ਮੈਂ ਅਦਕ ਉਦੋਤੀ, ਜਦੋਂ ਕੀਰਤਨ ਕਰਦੇ ਨੇ ਸੁਣਦੇ ਨੇ ਤੇ ਕੀਰਤਨ ਦੁਆਰਾ ਗੁਰਸਿੱਖਾਂ ਨੂੰ ਸੁਮਤ ਮਿਲਦੀ ਹੈ, ਉਨ੍ਹਾਂ ਅੰਦਰ ਭਗਤੀ ਪ੍ਰਗਟ ਹੁੰਦੀ ਹੈ, ਸ੍ਰੇਸ਼ਟ ਮਾਤੁਰ ਭਗਤੀ ਹਿਰਦੇ ਚ ਪ੍ਰਗਟ ਹੋ ਰਹੀ ਹੈ।
ਜੈ ਜੈਕਾਰ ਕਰੇ ਚੋਂ ਫੇਰੇ,
ਚਾਰੇ ਪਾਸੇ ਜੈ ਜੈਕਾਰ ਦੀਆਂ ਧੁਨੀਆਂ ਹੀ ਲਾਪੀਆਂ ਜਾਂਦੀਆਂ, ਹਰ ਪਾਸੇ ਜੈ ਜੈਕਾਰ ਹੀ ਹੋ ਰਹੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਹਰ ਪਾਸੇ ਪਸਰੀ ਹੋਈ ਹੈ।
ਹੋਏ ਸ਼ਬਦ ਦੇ ਅਭਿਆਸਕ ਨੇਰੇ,
ਸ਼ਬਦ ਦੇ ਅਭਿਆਸੀ ਗੁਰਸਿੱਖ ਸ਼ਬਦ ਦਾ ਅਭਿਆਸ ਕਰਦੇ ਨੇ, ਸਭ ਪਾਸੇ ਗੁਰ ਸ਼ਬਦ ਦਾ ਅਭਿਆਸ ਕਰਦੇ ਨੇ, ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਸ਼ਬਦ ਅਭਿਆਸੀ ਗੁਰਸਿੱਖ ਹਨ।
ਪੁੰਨ ਸਿੱਖੀ ਪਰਖਨ ਮਨ ਠਾਨੀ, ਸੁਣੋ ਕਥਾ ਜਿਉ ਕੀਏ ਗੁਣ ਖਾਨੀ।
ਅੰਤਾਂ ਜੀ ਸਤਿਗੁਰੂ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਸਿੱਖ ਤਾਂ ਬੜੇ ਆਏ ਨੇ, ہن سکھی پرکھ کے ویکھیے کہ انہاں ساریاں وچوں کھرا کون اتردا ہے، کیونکہ ساریاں نوں پرکھ کے وچوں ستگراں نے اپنا سروپ پرکھ کے پرگٹ کرنا ہے کہ کیڑا سکھ ہے جڑا سیوا کردیاں کردیاں گرو نانک صاحب دا روپ ہو چکا ہے۔ اپنا روپ پرگٹ کرن واسطے سارے سکھاں چوں کہ جڑا ساڈا سروپ ہو چکا ہے اونوں پرگٹ کرن واسطے ستگراں نے سکھی پرکھن واسطے ویونت بنائی کہ سکھاں دی پرکھ کریے، سکھی دی پرکھن کریے، جویں گناں دی خان ستگراں نے سکھاں نوں پرکھیا ہے، گر سکھی دی پرکھ کیتی ہے، او کتھا آپ جی نوں سربن کراؤندے ہاں۔ اے سروتا جنو، پیار سہت ستگراں دی پاون کتھا سنو۔
بر جدین کہہ کر نر سوئی ایک سمے نس دن میں ہوئے۔
میں تاں ستگراں دے دربار دے وچ لنگراں وچ دو سمے لنگر ورتدا سی۔ ستگراں نے لاگری نوں سدیا، کیونکہ بہتے لنگر دے پیارے بھی جڑ جاندے نے، اج بھی عام کر کے ویکھن چ ہی ملدا ہے بھی لنگر والے استھاناں تے بھیڑ زیادہ ہوئے گی، جتھے کتھا کیرتن ہوندا ہووے اتھے حالے بہتی سنگت نہیں بیٹھی ہوندی۔ یہ عام برتارا ساڈے دوانہ سماگماں وچ ویکھن نوں سانوں مل ہی جاندا ہے۔ بہتے لنگر دے پیارے بھی ہوندے جڑے صرف دیگ دے لنگر دے پیارے نے، تو اس وقت مہاراج سچی پاتشاہ نے ویکھیا بھی پہلا تاں انہاں نوں پرکھیے جڑے صرف لنگر دے نال ہی جڑے ہوئے نے۔ حکم کیتا لانگری سکھ نوں سد کے، بھائی دو سمے لنگر تیار کردا، دو سمے دی بجائے ہن ایک سمے لنگر تیار کریا کر، ہن ایک ٹائم لنگر پرشادا جڑا ہے او تیار کرنا ہے، یعنی کہ اٹھی پہری بھوجن تیار ہوئے گا۔ جے دوپہر نوں لنگر اج ورتیا تے پھر اگلے دن دوپہر نوں جا کے ورتنا، ایداں 24 گھنٹیاں بعد لنگر ورتے گا۔
سب سکھن تو بچنی اچارا،
تے جڑے سکھ سی ستگراں دے کول آلے دوالے بڑی بھیڑ سی، مہاراج سچی پاتشاہ نے انہاں سارے سکھاں نوں کول سد کے حکم کیتا،
اب لانگل باہو سکھ کارا۔
مہاراج جی کہن لگے، بھائی تسی بھی آ کے ایتھے جڑ کے بیٹھے رہندے ہو، ایداں کرو ہل فڑو ہن ہل، تے ہل لے کے کھیتاں وچ ہل وایا کرو، ہل واؤن دی کرت کریا کرو، ایتھے آئیو سیوا کریا کرو۔ سکھاں نوں ساریاں نوں سد کے مہاراج جی نے ہل فڑا دتے وی کھیتاں وچ جا کے ہل وایا کرو۔
کرپی کار کریے من لائی نت اجل ہے بدھ سوائے۔
ہل وایا کرو، کھیتی دے ہور جڑے کام نے، کھاد پٹنا، پشواں نوں سانبھنا، جنی اے سیوا، اے پہلا تاں ستگراں نے صرف مکھ سیوادار ہی رکھے ہوئے سن، انہاں نوں کہہ دتا وی تہاڈی تھاں تے جڑی سنگت آئی ہے ساری سیوا کرے گی۔ ساریاں نوں ہل پھڑان واسطے حکم کیتا وی ہل پھڑ کے ہل واؤ، کھیتی دے کرت کریا کرو، کھیت وچ جڑا کم ہے او جا کے سنبھالو، تے تہاڈی بدھ اجلی ہوئے گی۔ جدوں سیوا کرو گے تے سیوا دے نال تہاڈی جڑی مت ہے او نرمل ہوئے گی، پوتر ہوئے گی۔
اس کہ سب کو لین سنگاری سیو کرا میں باسر سارے،
اتنا کہہ کے ستگرو سچے پاتشاہ جی نے او سکھاں نوں نال لے لیا، جنہیں سکھ سی نا انہاں نوں نال لے لیا، تے نال لے کے ستگرو جی آپ کھیتاں وچ آئے تے اپنے سامنے انہاں کولوں کھیتی کراؤندے، اپنے سامنے جڑی زمین ایک واری وہی جاندی ہے انہوں دوبارہ وہاؤندے، تے دوبارہ وہاؤ، تین تین واری، چار چار واری ایکو کھیت وہائی جاندے۔ ایداں ستگرو سچے پاتشاہ جی مہاراج اپنی نگاہ دے سامنے سارا سارا دن، سویر تو لے کے جدوں تک ہنیرا نہیں پی جاندا ادوں تک ہل بواؤن دے سیوا، سکھاں کولوں کھیتی کراؤن دی سیوا کراؤندے نے۔
جب دیکھی سکھن اس چالے چلے تب نج سدن سنبھالے،
انہاں وچوں بہتے سکھاں نے جدوں مہاراج جی دی اے چال ویکھی نا وی ستگرو جی تاں سانوں ہل پھڑا دتے نے، اسی تا آئے سی بھی چلو واہ واہ سکھ دے چار دن نکلدے نے لنگر چھک لئی دا ہے، آرام نال پاسے وٹ کے آرام کر کے سو کے پھر جدو بھوک لگدی ہے شام نو پھر لنگر چھک لئی دا ہے۔ بھی اسی تا سکھ لین آئے سی بھی جے ہالی باؤنے نے ہل باہ کے پرشادا او بھی اٹھی پہری ملنا ہے تے پھر اپنے گھر ہی جا کے واہ لواں گے، اتھے کی کرن۔ انہاں وچوں جڑے بہتے سن انہاں جدوں مہاراج جی دی روایت ریت ویکھی ਤੇ ਵੇਖ ਕੇ ਬਹੁਤਿਆਂ ਨੇ ਉਸੇ ਵੇਲੇ ਮਹਾਰਾਜ ਜੀ ਕੋਲ ਆਗਿਆ ਲੈ ਲਈ, ਚੰਗਾ ਮਹਾਰਾਜ ਜੀ ਸਾਡੇ ਤਾਂ ਘਰਾਂ ਦੇ ਕੰਮ ਕਾਰ ਨੇ, ਸਾਨੂੰ ਆਗਿਆ ਦਿਓ, ਅਸੀਂ ਜਾਣਾ ਹੈ। ਇਸ ਪ੍ਰਕਾਰ ਬਹੁਤੇ ਕਹਿੰਦੇ ਉਸ ਵਕਤ ਚਲੇ ਗਏ।
ਕੇਤਕ ਚਤਰ ਪੰਜ ਦਿਨ ਰਹੇ,
ਕਈਆਂ ਨੇ ਕੁਝ ਹੱਥ ਕੀਤਾ, ਕੁਝ ਤਾਂ ਪਹਿਲੇ ਦਿਨ ਹੀ ਸ਼ਾਮ ਨੂੰ ਹੀ ਅਲਵਿਦਾ ਕਹਿ ਗਏ ਕਿ ਮਹਾਰਾਜ ਜੀ ਕੱਲ ਨੀ ਸਾਡੇ ਕੋਲ ਖੇਤਾਂ ਚ ਆ ਹੋਣਾ, ਅਸੀਂ ਸਵੇਰੇ ਸਵਖਤ ਜਾਣਾ। ਤੇ ਕਈਆਂ ਨੇ ਦੋ ਕੁ ਦਿਨ ਔਖੇ ਸੌਖੇ ਲਾਏ, ਕੋਈ ਤਿੰਨ ਕੁ ਦਿਨ ਲੱਗਾ ਰਿਹਾ, ਕਈਆਂ ਨੇ ਪੰਜ ਛੇ ਦਿਨ ਹੱਠ ਕਰਕੇ ਸੇਵਾ ਕੀਤੀ।
ਕਰੀ ਕ੍ਰਿਤ ਕੱਚ ਭੁੱਖੇ ਦਹੇ,
ਇੱਕ ਤਾਂ ਸਾਰਾ ਦਿਨ ਕੰਮ ਕਰਦੇ, ਜਿਹੜਾ ਪ੍ਰਸ਼ਾਦਾ ਮਿਲਦਾ ਉਹ ਵੀ ਇੱਕ ਟਾਈਮ ਮਿਲਦਾ, ਤੇ ਜਾਂ ਤੇ ਹੋਵੇ ਨਾ ਵੀ ਪ੍ਰਸ਼ਾਦਾ ਦੋਵੇਂ ਸਮੇਂ ਮਿਲੇ ਤੇ ਕੰਮ ਵੀ ਕਰਨ ਹੱਡ ਭੰਨ ਕੇ। ਕਹਿੰਦੇ ਕੰਮ ਤਾਂ ਸਾਰਾ ਦਿਨ ਹੱਡ ਭੰਨ ਕੇ ਕਰਦੇ, ਪਰ ਪ੍ਰਸ਼ਾਦਾ ਇੱਕ ਟਾਈਮ ਮਿਲਦਾ, ਇਸ ਕਰਕੇ ਇੱਕ ਤਾਂ ਕੰਮ ਦੇ ਸਤਾਏ ਹੋਏ, ਦੂਜੇ ਭੁੱਖ ਦੇ ਸਤਾਏ ਹੋਏ। ਭੁੱਖ ਤੇ ਕੰਮ ਦੋਵੇਂ ਹੀ ਸਤਾ ਰਹੇ ਨੇ।
ਲਾਂਗਲ ਤਿਆਗੇ ਲੀਨ ਵਿਦਾਏ, ਗਏ ਧਾਮ ਨਿਜ ਕਾਰ ਕਮਾਏ।
ਕਹਿੰਦੇ ਉਹਨਾਂ ਨੇ ਵੇਖਿਆ ਵੀ ਏਦਾਂ ਭੁੱਖੇ ਰਹਿ ਕੇ ਥੋੜੀ ਕੰਮ ਹੁੰਦਾ, ਉਹਨਾਂ ਨੇ ਹਲ ਰੱਖ ਦਿੱਤੇ ਇੱਕ ਪਾਸੇ ਤੇ ਮਹਾਰਾਜ ਜੀ ਕੋਲੋਂ ਵਿਦਾਈ ਲੈ ਲਈ। ਕਹਿੰਦੇ ਅੱਛਾ ਮਹਾਰਾਜ ਜੀ ਅਸੀਂ ਚੱਲੇ ਆ, ਕਈ ਦਿਨ ਹੋ ਗਏ ਨੇ ਆਇਆਂ ਨੂੰ, ਹੁਣ ਆਗਿਆ ਦਿਓ। ਕਹਿੰਦੇ ਲਾਂਗਲ ਹਲ ਰੱਖੇ, ਹਲ ਰੱਖ ਕੇ ਸਤਿਗੁਰਾਂ ਕੋਲੋਂ ਵਿਦਾਇਗੀਆਂ ਲੈ ਲਈਆਂ ਤੇ ਜਾ ਕੇ ਆਪੋ ਆਪਣੇ ਕੰਮ ਕਾਰਾਂ ਦੇ ਵਿਚ, ਘਰਾਂ ਦੇ ਕੰਮਾਂ ਕਾਰਾਂ ਵਿਚ ਲੱਗ ਗਏ।
ਅਰਧਕ ਗਏ ਅਰਧ ਜਾਵ ਰਹੇ,
ਗੱਲ ਕੀ ਅੱਧੇ ਚਲੇ ਗਏ, ਜਿੰਨੇ ਹਜ਼ਾਰਾਂ ਦੇ ਸਿੱਖ ਸੀ ਹਜ਼ਾਰਾਂ ਦੀ ਗਿਣਤੀ ਚ, ਉਹਨਾਂ ਚੋ ਅੱਧੇ ਚਲੇ ਗਏ ਤੇ ਸਿਰਫ ਅੱਧੇ ਹੀ ਰਹਿ ਗਏ। ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਪਰਖ ਕਰ ਰਹੇ ਨੇ। ਇਹ ਸਤਿਗੁਰੂ ਜੀ ਦੇ ਪਰਖਣ ਦਾ ਮਹਾਰਾਜ ਜੀ ਸਿੱਖੀ ਪਰਖ ਰਹੇ ਨੇ, ਵਿਚ ਆਪਣਾ ਰੂਪ ਪ੍ਰਗਟ ਕਰਕੇ ਵਿਖਾਣਾ ਕਿ ਸਾਰੇ ਸਿੱਖਾਂ ਵਿਚੋਂ ਸਿਰਫ ਇੱਕੋ ਸਰੂਪ ਸਤਿਗੁਰਾਂ ਦਾ ਪ੍ਰਗਟ ਹੋ ਕੇ ਸਾਹਮਣੇ ਆਉਣਾ ਭਾਈ ਲਹਿਣਾ ਜੀ ਨੇ। ਤੇ ਸਤਿਗੁਰੂ ਜੀ ਨੇ ਕਹਿੰਦੇ ਜਦੋਂ ਪਰਖ ਕੀਤੀ ਅੱਧੇ ਚਲੇ ਗਏ ਤੇ ਅੱਧੇ ਕੀ ਸਿੱਖ ਬਾਕੀ ਰਹਿ ਗਏ।
ਬਬਨ ਸੁਣਾਏ ਪ੍ਰਭੂ ਬਚ ਕੇ,
ਸਾਰੇ ਸਿੱਖ ਜਿਹੜੇ ਅੱਧੇ ਰਹਿ ਗਏ ਉਹਨਾਂ ਦੇ ਵੇਖਦਿਆਂ ਬੈਠਿਆਂ ਸਭ ਨੂੰ ਸੁਣਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ,
ਦੁਤੀਏ ਦੇਵਸ ਅਸਨ ਕੋ ਕਰੀਏ, ਬਾਹੋ ਖੇਤ ਸੰਕਟ ਪਰ ਹਰੀਏ।
ਮਹਾਰਾਜ ਜੀ ਨੇ ਲਾਂਗਰੀ ਨੂੰ ਸੱਦ ਲਿਆ, ਕਹਿਣ ਲੱਗੇ ਭਾਈ ਅੱਗੇ ਅੱਠੀ ਪਹਿਰੀ ਪ੍ਰਸ਼ਾਦਾ ਤਿਆਰ ਕਰਦਾ, ਏਦਾਂ ਕਰ ਵੀ ਹੁਣ ਸੋਲਾਂ ਪਹਿਰਾਂ ਬਾਅਦ, ਯਾਨੀ ਕਿ ਇੱਕ ਦਿਨ ਛੱਡ ਕੇ ਪ੍ਰਸ਼ਾਦਾ ਤਿਆਰ ਕਰਿਆ ਕਰ। ਸੰਗਤ ਨੂੰ ਵੀ ਕਹਿ ਦਿੱਤਾ, ਜਿਹੜੀ ਅੱਧੀ ਬੈਠੀ ਸੀ ਉਹਨਾਂ ਨੂੰ ਵੀ ਕਿਹਾ ਭਾਈ ਏਦਾਂ ਕਰੋ, ਤੁਹਾਨੂੰ ਹੁਣ ਪ੍ਰਸ਼ਾਦਾ ਦੋ ਇੱਕ ਦਿਨ ਪਾ ਕੇ ਨਾ ਵਿੱਚ ਦੂਜੇ ਦਿਨ ਮਿਲਿਆ ਕਰੇਗਾ, ਤੇ ਤੁਸੀਂ ਨਾਲੇ ਦੋ ਦਿਨ ਇੱਕ ਦਿਨ ਬਾਅਦ ਪ੍ਰਸ਼ਾਦਾ ਛਕਣਾ, ਨਾਲੇ ਸਾਰਾ ਦਿਨ ਹਲ ਲੈ ਕੇ ਹਲ ਵਾਹੁਣੇ, ਕਿਸੇ ਨੇ ਵਿਹਲਾ ਨਹੀਂ ਬੈਠਣਾ, ਸਭ ਸੰਗਤ ਨੇ ਜਾ ਕੇ ਖੇਤਾਂ ਵਿੱਚ ਕੰਮ ਕਰਨਾ।
ਬਾਹੋ ਖੇਤ ਸੰਕਟ ਪਰ ਹਰੀਏ,
ਜਦੋਂ ਜਾ ਕੇ ਖੇਤ ਵਾਹੋਗੇ ਤੇ ਫਿਰ ਇਹ ਸੰਕਟ ਦੂਰ ਹੋਵੇਗਾ, ਫਸਲ ਬਹੁਤ ਆਏਗੀ, ਕਿਉਂਕਿ ਹੁਣ ਫਸਲ ਅੰਨ ਥੋੜਾ ਹੋ ਰਿਹਾ, ਸੰਗਤ ਜ਼ਿਆਦਾ ਹੈ, ਤੇ ਜਦੋਂ ਤੁਸੀਂ ਖੇਤਾਂ ਵਿਚ ਹਲ ਵਾਹੋਗੇ ਤੇ ਸੰਕਟ ਦੂਰ ਹੋਏਗਾ, ਤੇ ਲੰਗਰ ਵੀ ਖੁੱਲੇ ਵਰਤਣਗੇ।
ਦੇਵਸ ਦਸਨ ਲੋ ਐਸ ਬਿਤਾਏ, ਛੁਦਾ ਕ੍ਰਿਤ ਤੇ ਉਰ ਅਕਲਾਏ।
ਖਾਲਸਾ ਜੀ ਜਿਹੜੇ ਅੱਧੇ ਕ ਰਹਿ ਗਏ ਸਨ, ਉਹਨਾਂ ਨੇ ਦਸ ਕ ਦਿਨ ਔਖੇ ਸੌਖੇ ਕੱਟੇ, ਤੇ ਦਸ ਕ ਦਿਨ ਖਾਲਸਾ ਜੀ ਹੁਣ ਭੁੱਖ ਜਿਹੜੀ, ਦੂਜਾ ਫਿਰ ਹਲ ਵੀ ਵਾਹੁਣੇ ਪੈਣੇ, ਸਾਰਾ ਸਾਰਾ ਦਿਨ ਖੇਤਾਂ ਵਿਚ ਮਿੱਟੀ ਰੂਪ ਹੋ ਕੇ ਸੇਵਾ ਕਰਨੀ, ਤੇ ਖਾਲਸਾ ਜੀ ਨਾਲੇ ਭੁੱਖੇ ਵੀ ਰਹਿਣਾ, ਇਹ ਦੋਵੇਂ ਕੰਮ ਕਿਵੇਂ ਹੋ ਸਕਦੇ ਸਨ? ਕਿੰਨਾ ਕੁ ਹੱਠ ਕਰਦੇ, ਇੱਕ ਦਿਨ ਛੱਡ ਕੇ ਪ੍ਰਸ਼ਾਦਾ ਮਿਲਦਾ ਹੈ, ਅੱਗੇ ਅੱਠੀ ਪਹਿਰੀ ਮਿਲਦਾ ਸੀ, ਹੁਣ ਸੋਲਾਂ ਪਹਿਰਾਂ ਬਾਅਦ ਜਾ ਕੇ ਕਿਤੇ ਪ੍ਰਸ਼ਾਦਾ ਮਿਲਦਾ ਹੈ। ਕਹਿੰਦੇ ਇਸ ਪ੍ਰਕਾਰ ਨਾਲ ਬਹੁਤ ਸਿੱਖਾਂ ਨੇ ਦਸ ਕੁ ਦਿਨ ਔਖੇ ਸੌਖੇ ਹੱਠ ਨਾਲ ਬਤੀਤ ਕੀਤੇ ਹਨ।
ਦੋਏਰਾ ਗਏ ਸਦਨ ਕੋ ਸਿੱਖ ਬੋ ਰਹੇ ਅਲਪ ਤੇ ਛਾਏ,
ਭੁੱਖ ਦਾ ਦੁੱਖ ਹੈ, ਦੂਜਾ ਖੇਤਾਂ ਵਿਚ ਬੜੀ ਮਿਹਨਤ ਹੁੰਦੀ ਹੈ, ਕਿਰਸਾਣੀ ਏਦਾਂ ਹੀ ਨਹੀਂ ਹੋ ਜਾਂਦੀ ਵੀ ਸੌਖੇ ਤਰੀਕੇ ਨਾਲ, ਕਿਰਸਾਣੀ ਦਾ ਕੰਮ ਵੀ ਬੜਾ ਔਖਾ ਹੈ, ਬੜੀ ਮਿਹਨਤ ਕਰਨੀ ਪੈਂਦੀ, ਕਿਸਾਨਾਂ ਨੂੰ ਮਿੱਟੀ ਰੂਪ ਹੀ ਹੋਣਾ ਪੈਂਦਾ, ਆਪਣਾ ਹਲ ਪਸੀਨਾ ਵਾਹ ਪਸੀਨੇ ਨਾਲ ਹੀ ਖੇਤ ਸਿੰਚਣੇ ਪੈਂਦੇ। ਤੇ ਕਹਿੰਦੇ ਖੇਤਾਂ ਦਾ ਕੰਮ ਬੜਾ ਕਠਿਨ ਸੀ, ਔਖਾ ਸੀ, ਦੂਜੀ ਭੁੱਖ ਸੀ, ਦਸ ਕੁ ਦਿਨ ਔਖੇ ਸੌਖੇ ਬਤੀਤ ਕੀਤੇ, ਆਖਰਕਾਰ ਉਹਨਾਂ ਸਿੱਖਾਂ ਨੇ ਵੀ ਆਗਿਆ ਮੰਗ ਲਈ ਬਹੁਤਿਆਂ ਨੇ ਵਿੱਚੋਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਆਗਿਆ ਲੈ ਕੇ ਘਰ ਨੂੰ ਚਲੇ ਗਏ। ਮਹਾਰਾਜ ਜੀ ਦੇ ਕੋਲ ਬਸ ਥੋੜੇ ਜੇ ਗਿਣਤੀ ਦੇ ਸਿੱਖ ਹੀ ਬਾਕੀ ਬਚੇ ਹਨ।
ਚਤੁਰ ਪਹਿਰ ਲਾਂਗ ਲਈਏ ਕ੍ਰਿਤਸੋ ਵਹਿਰ ਕਮਾਏ,
ਥੋੜੇ ਰਹਿ ਗਏ ਨੇ ਗਿਣਤੀ ਦੇ। ਉਹਨਾਂ ਨੂੰ ਸਤਿਗੁਰੂ ਜੀ ਚਾਰ ਪਹਿਰ ਲਗਾਤਾਰ ਹੱਥ ਚ ਹਲ ਫੜਾਉਂਦੇ ਨੇ। ਚਾਰ ਪਹਿਰ ਦਿਨ ਦੇ, ਸਵੇਰੇ ਦਿਨ ਚੜਦਾ ਉਦੋਂ ਹੀ ਲੱਗ ਜਾਂਦੇ ਜਦੋਂ ਤੱਕ ਹਨੇਰਾ ਨਹੀਂ ਪੈਂਦਾ, ਉਦੋਂ ਤੱਕ ਖੇਤਾਂ ਵਿਚ ਹਲ ਵਾਹੀ ਜਾਂਦੇ। ਇਦਾਂ ਚਾਰ ਪਹਿਰ ਦਿਨ ਦੇ ਖੇਤਾਂ ਵਿਚ ਹਲ ਵਾਹੁੰਦੇ ਹਨ।
ਪਈ ਮਰਨ ਧਾਰ ਹੋਰ ਬੈਠੇ ਸੋਏ ਜਾਏ ਨਾ ਕਬੂ ਕੈ ਸੋਏ,
ਰਹਿ ਗਏ ਨੇ ਨਾ ਗਿਣਤੀ ਦੇ ਸਿੱਖ। ਇਨ੍ਹਾਂ ਨੇ ਹੁਣ ਆਪਣੇ ਮਨ ਦੇ ਵਿਚ ਹੱਠ ਧਾਰ ਲਿਆ ਵੀ ਭਾਵੇਂ ਮਰ ਜਾਈਏ ਇੱਥੇ ਭੁੱਖ ਨਾਲ, ਪਰ ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾਣਾ। ਖਾਲਸਾ ਜੀ, ਹਰ ਇੱਕ ਪ੍ਰਕਾਰ ਦੀ ਅਵਸਥਾ ਹੁੰਦੀ ਹੈ ਨਾ, ਸਿੱਖਾਂ ਦੇ ਜਰਨ ਸ਼ਕਤੀ ਦੀ ਵੀ ਅਵਸਥਾ ਹੁੰਦੀ ਹੈ। ਕੁਝ ਪਹਿਲਾਂ ਤਾਂ ਕਈ ਇੱਕ ਦਿਨ ਦੀ ਮਾਰ ਵੀ ਨਹੀਂ ਝੱਲ ਸਕੇ, ਕਈਆਂ ਨੇ ਦੋ ਦਿਨਾਂ ਦੀ, ਕਈ ਪੰਜ ਚਾਰ ਦਿਨ ਵਾਸਤੇ, ਕਈਆਂ ਨੇ ਦਸ ਦਿਨ ਦੀ ਘਾਲਣਾ ਘਾਲੀ। ਇਸ ਪ੍ਰਕਾਰ ਨਾਲ ਖਾਲਸਾ ਜੀ ਜਿਹੜੇ ਰਹਿ ਗਏ ਨੇ, ਇਨ੍ਹਾਂ ਦਾ ਪ੍ਰੇਮ ਕੁਝ ਖਰਾ ਹੈ, ਸਾਡੇ ਨਾਲੋਂ ਕਈ ਗੁਣਾ ਚੰਗੇ ਨੇ ਅੱਜ ਦੇ ਸਿੱਖਾਂ ਨਾਲੋਂ। ਅੱਜ ਅਸੀਂ ਇਹ ਸੁਣ ਕੇ ਭਾਵੇਂ ਹਾਸ ਰਸ ਵਿਚ ਚਲੇ ਜਾਈਏ, ਪਰ ਵਾਸਤਵਿਕਤਾ ਇਹ ਹੈ ਵੀ ਜੇ ਸਾਡੇ ਵਰਗੇ ਉਹਦੇ ਉਦੋਂ ਹੁੰਦੇ ਤੇ ਸ਼ਾਇਦ ਅਸੀਂ ਪਹਿਲੇ ਦਿਨ ਹੀ ਚਲੇ ਜਾਂਦੇ ਮਹਾਰਾਜ ਜੀ ਨੂੰ ਕਹਿ ਕੇ। ਸਾਰਿਆਂ ਦੀ ਮੈਂ ਗੱਲ ਅੱਜ ਵੀ ਨਹੀਂ ਕਰਦਾ, ਵਿਰਲੇ ਅੱਜ ਵੀ ਹੈਣ ਜਿਹੜੇ ਕਸਵੱਟੀ ਦੇ ਉੱਤੇ ਖਰੇ ਉਤਰਨ ਵਾਲੇ ਹਨ, ਉਹ ਵਿਰਲੇ ਅੱਜ ਵੀ ਹਨ। ਬੀਜ ਨਾਸ ਕਦੇ ਵੀ ਕਿਸੇ ਚੀਜ਼ ਦਾ ਨਹੀਂ ਹੁੰਦਾ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜੇ ਸਿੱਖ ਹੁਣ ਰਹਿ ਗਏ ਨੇ, ਉਨ੍ਹਾਂ ਨੇ ਠਾਣ ਲਈ ਆ ਮਰਨ ਦੀ ਕਿ ਚਾਹੇ ਭੁੱਖ ਦੇ ਨਾਲ ਸਾਡੀ ਜਾਨ ਨਿਕਲ ਜਾਏ, ਪਰ ਅਸੀਂ ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾਣਾ, ਇੱਥੇ ਸਤਿਗੁਰਾਂ ਦੇ ਚਰਨਾਂ ਵਿਚ ਹੀ ਰਹਿ ਕੇ ਆਪਣਾ ਸਮਾਂ ਬਤੀਤ ਕਰਨਾ।
ਅਤ ਸ਼ੁੱਧਤਾ ਕੁਨ ਕਿਰਤ ਕਮਾਵੇ, ਦੁਰਬਲ ਭਏ ਨਾ ਸਦਨ ਸਿਧਾਵੇ।
ਧਾਰ ਕੇ ਲਾਂਗੁਲ ਹਲ ਹੱਥ ਵਿਚ ਫੜੇ ਹੋਏ ਖੇਤਾਂ ਵਿਚ ਚਾਰ ਚਾਰ ਪਹਿਰ ਹਲ ਵਾਹੁੰਦੇ ਨੇ, ਪਰ ਮਨ ਚ ਹੱਠ ਹੈ ਵੀ ਛੱਡ ਕੇ ਨਹੀਂ ਜਾਣਾ। ਇੱਕ ਤਾਂ ਭੁੱਖ ਹੈ, ਦੂਜੀ ਫਿਰ ਅੱਤ ਦੀ ਕਿਰਤ ਕਰਨੀ ਪੈਂਦੀ ਹੈ, ਸਾਰਾ ਸਾਰਾ ਦਿਨ ਹਲ ਵਾਹੁਣੇ ਪੈਂਦੇ ਨੇ, ਸਰੀਰ ਕਮਜ਼ੋਰ ਹੋ ਗਏ, ਕਿਉਂਕਿ ਪ੍ਰਸ਼ਾਦਾ ਵੀ ਜਿਹੜਾ ਦੋ ਦਿਨ ਮਾਂ ਜਾ ਕੇ ਬਾਅਦ ਮਿਲਦਾ ਹੈ, ਇਸ ਕਰਕੇ ਸਰੀਰ ਕਮਜ਼ੋਰ ਹੋ ਗਏ, ਦੁਰਬਲ ਹੋ ਗਏ, ਪਰ ਇਹੋ ਜੇ ਹੱਠ ਕਰਕੇ ਬੈਠੇ ਕਹਿੰਦੇ ਅਸੀਂ ਛੱਡ ਕੇ ਨਹੀਂ ਜਾਣਾ।
ਪ੍ਰਭ ਤਬ ਭਨਿਓ ਅਸਨ ਨਿਤ ਕੀਜੈ, ਜਾਂਤੇ ਸਿੱਖ ਤ੍ਰਿਪਤੈ ਸੁਖ ਦੀਜੈ।
ਜੀ ਨੇ ਵੇਖਿਆ ਵੀ ਇਹ ਪੱਕੇ ਨੇ ਭੁੱਖ ਦਾ ਦੁੱਖ ਵੇਖ ਕੇ ਜਾਣ ਵਾਲੇ ਨਹੀਂ, ਇਹ ਭੁੱਖ ਦੇ ਦੁੱਖ ਕਰਕੇ ਦੁਖੀ ਹੋ ਕੇ ਦੌੜਨ ਵਾਲਿਆਂ ਚੋਂ ਨਹੀਂ, ਇਹ ਕੁਝ ਹੋਰ ਪੱਕੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਂਗਰੀ ਨੂੰ ਸੱਦ ਕੇ ਹੁਕਮ ਕੀਤਾ, ਭਾਈ ਦੋ ਸਮੇਂ ਹੁਣ ਰੋਜ਼ ਤਿਆਰ ਕਰਿਆ ਕਰ। ਜਿਹੜੇ ਤਾਂ ਸਿਰਫ ਲੰਗਰ ਤੱਕ ਦੇ ਪ੍ਰਸ਼ਾਦੇ ਤੱਕ ਦੇ ਪਿਆਰੇ ਸੀ, ਉਹ ਤਾਂ ਹੁਣ ਗਏ ਨੇ ਚਟੋਰ, ਹੁਣ ਉਹ ਰਹਿ ਗਏ ਨੇ ਜਿਹੜੇ ਘਾਲਣਾ ਘਾਲਣ ਵਾਲੇ ਨੇ, ਸੇਵਾ ਕਰਨ ਵਾਲੇ ਰਹਿ ਗਏ ਨੇ। ਲਾਂਗਰੀ ਨੂੰ ਸੱਦ ਕੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਦੋ ਵਕਤ ਹੁਣ ਲੰਗਰ ਤਿਆਰ ਕਰਿਆ ਕਰ, ਸਾਰੇ ਸਿੱਖਾਂ ਨੂੰ ਰੱਜ ਕੇ ਪ੍ਰਸ਼ਾਦਾ ਛਕਣ ਨੂੰ ਪ੍ਰਾਪਤ ਹੋਵੇ।
ਹੁਣ ਲੱਗਿਓ ਨਿਤ ਬੋਰ ਆਹਾਰਾ,
ਸਤਿਗੁਰਾਂ ਦੇ ਹੁਕਮ ਹੋਣ ਦੀ ਦੇਰੀ ਸੀ। ਦੁਬਾਰਾ ਫੇਰ ਲਾਂਗਰੀ ਸਿੱਖ ਨੇ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਸਤ ਬਚਨ ਕਹਿੰਦਿਆਂ ਦੋ ਵਕਤ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ।
ਤ੍ਰਿਪਤੈ ਖਾਏ ਸੁਰੁਚਿ ਅਨੁਸਾਰਾ,
ਗੁਰਸਿੱਖਾਂ ਨੂੰ ਦੋ ਵਕਤ ਛਕਣ ਨੂੰ ਪ੍ਰਸ਼ਾਦਾ ਮਿਲਦਾ, ਤ੍ਰਿਪਤ ਹੁੰਦੇ ਨੇ, ਪੇਟ ਭਰ ਜਾਂਦਾ, ਰੱਜ ਜਾਂਦੇ ਨੇ, ਫਿਰ ਸਾਰਾ ਦਿਨ ਮਿਹਨਤ ਜ਼ਰੂਰ ਕਰਦੇ, ਕਿਰਤ ਵਿਰਤ ਜ਼ਰੂਰ ਕਰਦੇ, ਖੇਤਾਂ ਦੀ ਸੇਵਾ ਕਰਦੇ ਨੇ।
ਸਗਰੇ ਦਿਵਸ ਕਰੇ ਕ੍ਰਿਖਕਾਰੀ, ਭਏ ਖੇਤ ਹਰਿਆਵਲ ਬਾਰੇ,
ਸਾਰਾ ਦਿਨ ਖੇਤੀ ਕਰਦੇ ਨੇ, ਫਸਲ ਬੀਜਦੇ ਨੇ, ਤੇ ਕਹਿੰਦੇ ਸਹਿਜੇ ਸਹਿਜੇ ਦਿਨ ਬੀਤਦੇ ਗਏ ਤੇ ਸਾਰੇ ਖੇਤ ਹਰੇ ਭਰੇ ਹੋ ਗਏ। ਸਿੱਖਾਂ ਦੀ ਮਿਹਨਤ ਰੰਗ ਲਿਆਈ, ਫਸਲਾਂ ਲਹਿਰਾਣ ਲੱਗੀਆਂ, ਬੜੀ ਸੋਹਣੀ ਫਸਲ ਦੇ ਕਹਿੰਦੇ ਕਿ ਬੜੇ ਸੋਹਣੇ ਫਸਲ ਹੋਈ, ਹਰਿਆਵਲ ਹੀ ਹਰਿਆਵਲ ਖੇਤਾਂ ਵਿਚ ਨਜ਼ਰ ਆਉਂਦੀ ਹੈ।
ਕਰ ਮਿਹਨਤ ਸਭ ਅੰਨ ਪਕਾਏ, ਗੁਰ ਸਮੀਪ ਅਸ ਬਚਨ ਅਲਾਏ,
ਗੁਡਾਈ ਕਰਕੇ ਘਾਹ ਢੀਲਾ ਬਾਹਰ ਕੱਢ ਕੇ ਸੁੱਟਦੇ ਨੇ, ਸੇਵਾ ਕਰੀ ਜਾਂਦੇ ਸਿੱਖ। ਸਮਾਂ ਬੀਤਦਾ ਜਾ ਰਿਹਾ, ਆਪਣੀ ਚਾਲੇ ਚੱਲਦਾ ਜਾ ਰਿਹਾ, ਕਹਿੰਦੇ ਖੇਤ ਜਿਹੜੀ ਫਸਲ ਹਰੀ ਸੀ وہ سہجے سہجے کر کے پک گئی. ہریاول تو بعد فصل جیڑی وہ پک گئی. محنت کر کے گرسکھا نے فصل پکا لئی، ان پکا لیا. جدو فصل پک کے تیار ہوئی پھر سکھ مہاراج گرو نانک صاحب دے چرنا بچ آئے.
کرپا تمہاری تے کرکھی پاکی اب کیسے ہے آئے ستا کی.
آ کے ستگرو سچے پاتشاہ نو کہن لگے مہاراج آپ جی دی آگیا پراپت کر کے جویں آپ جی دا حکم سی اسی طرح اسی فصل بیجی ہے. ہن آپ جی دی دیا ہوئی ہے، تہاڈی کرپا بنا تا کچھ نہیں ہوندا مہاراج. تہاڈی کرپا دے نال فصل پک گئی ہے، ہن آپ جی جویں آگیا کرو اسی اسی طرح کریے. مہاراج جیسا آپ جی حکم کرو تیسی سیوا اسی کریے. ہن فصل پک کے تیار ہو چکی ہے.
سات گر کہو بعد سب لیجے مہنگا ہو کھلوارے کیجے.
بادشاہ جی نے بچن کیتا، کہن لگے بھائی سکھو ایداں کرو بھی فصل ساری وڈ لو، جنی فصل بیجی ہے فصل پک گئی ہے تا ہن وڈ لو. وڈ کے انہاں دیاں بھریاں بن لو، تے بھریاں بن کے ایک تھان تے کھلوارے لا دو، کڈنی نہیں ہے، وچوں فصل دے دانے نہیں کڈنے ہن. ادا دانیا سمیت ہی ساری فصل نو بن کے پریاں بن کے ایک تھان تے کٹھی کر کے انہاں دے دن لا دیو. انہاں نو کھلواڑے کہہ دیندے ہن، تے کھڑے کر کے کہندے کھڑیاں کھلواڑے لا دیو، پر وچوں دانے نہیں کڈنے. اسی طرح ہی وڈ کے ایک تھان تے کٹھی کر دیو.
پائے رجائے دات لے داسا لاگے لنے جہاں کرکھی راسا.
مہاراج جی دا حکم سن دیا ستگراں دے سیوکاں سکھاں داساں نے اسی ویلے داتریاں فڑیاں ہتھاں وچ، تے داتریاں لے کے کنک دی فصل سی وڈنی شروع کر دتی. وڈ وڈ کے فصل دے ٹھیر لا لئے، فصل دے کہندے ٹھیر لا کے پنڈا بن بن کے پریاں بن بن کے ایک تھان تے کٹھیاں کیتیاں.
باد باد کے کھیتن سارے لائے ادھک اونچ کھلوارے.
وڈ وڈ کے کھیت سارے جنی فصل سی، تے سارے سیوکاں نے فصل وڈ کے ایک تھان تے کھلواڑے بن کے رکھ دتے. وڈیاں وڈیاں پنڈا بھریاں بن کے ایک تھان تے رکھ لیاں، وچوں کنک نہیں کڈی جویں گرو صاحب دا حکم سی. اسی طرح فصل رکھنی وچوں کڈنی نہیں ہے، گاہن چ نہیں پانی، تے بنا گاہن پایا اسی طرح ہی فصل رکھ لینی ہے.
بہر گئے سکھ گرو اگاری کیو کری کٹھی کی سارے.
ساری فصل کٹی گئی، کٹ کے سکھا نے لون کے سارے فصل نو کھیت نو جدو ایک تھان تے کٹھی کر کے ساری فصل رکھ دیتی، پھر مہاراج گرو نانک صاحب کول آئے. دھن گرو نانک صاحب سچے پاتشاہ دے چرنا چاہ کے سکھ بینتی کر کے کہن لگے مہاراج اسی آپ جی دی آگیا انوسار جویں آپ جی دا حکم سی ساری فصل دی کٹائی کر دتی ہے.
لاگے ادک اونچی امبارے اب رجائے راور انسارے.
آپ جی دا حکم سی تہاڈے حکم نال اسی ساری فصل ایک تھان تے کٹھی کر دتی، ایک تھان تے کٹھی کیتی ہے. فصل دے بڑے بڑے اچے ڈھیر لگ گئے نے، امبار لگ گئے نے مہاراج. ہن آپ جی دا کی حکم ہے، اسی ہن کی کریے؟ آپ جی دی جویں رجا ہووے، آپ جی دی جویں آگیا ہووے، اسی اسی طرح کریے.
تیجن سن کے پربھو اتنگے چلے بلوکن کو تن سنگے.
اکھاں دی یہ بینتی سن کے ست گرو جی اٹھ پئے، تے اٹھ کے ست گرو جی کہندے چلو بھائی اسی نال چل کے ویکھدے ہاں بھی کتھے تسی فصل دے ڈھیر لائے. مہاراج سچے پاتشاہ جی نال چل پئے، تے نال چل کے ویکھن واسطے کھیتاں وال آئے ہن.
اونچے جہاں امبار لگائے ٹھانڈے آن پئے تے چھائے.
سکھاں نے وڈ وڈ کے فصل نو بڑے بڑے اچے دن لائے ہوئے، اچے امبار ڈھیر لگے ہوئے، تے مہاراج سچے پاتشاہ جی اتھے آئے سکھاں دے نال. آ کے فصل وال نگاہ ماری، امبار ویکھے ڈھیر لگے ویکھے ہن.
اے دیکھ تنے سکھ سدنگ ساد ساد اچریو شی بدنگ.
مہاراج جی بڑے خوش ہوئے ویکھ کے نا، فصل دے ڈھیر لگے ہوئے ویکھ کے، دن لگے ہوئے ویکھ کے. سب پاتشاہ کہن لگے شاباش ہے سکھو شاباش، بڑا سونا کام کیتا، بڑی سونی کیرت کیتی، فصل تا بڑی سونی ہوئی. مہاراج کہندے تہاڈی محنت رنگ لے آئی ہے بھائی سکھو تسی بڑی محنت کیتی ہے فصل تا بڑی سونی ہوئی بڑے امبار لگے نے بڑے ڈھیر لگے ہوئے نے فصل دے
گمری کال پئی سب چھائی جو گر کے کرت کمائے
کہن لگے بھائی سکھو جڑی تسی کالنا کالی ہے نا تہاڈی کالنا تھائے پی گئی جڑی تسی سیوا کیتی وہ تھائے پی گئی ہوں ہوں جن بھی ہوں تک تھی کالنا کالی ہے سیوا کیتی ہڑ واہن تو لے کے ہوں تک فصل کٹ کے رکھن تک جن سیوا تھی کیتی ہے تہاڈی ساریا دی کیتی ہوئی سیوا کالنا تھائے پی گئی ہے تسی یہ ساری کرت ساری سیوا گرو نمت کیتی ہے ستگراں دے نمت کیتی ہے
اب تم بچن مانی ایسے ہردے تمہارے لاگ جیسے
جی کہن لگے بھائی ہن اسی ایک بچن کرن لگے ہاں جے تسی منو گے جے تہاڈے ہردے نو چنگا لگے تہاڈے من نو چنگا لگے تے ساڈا اے بچن کمایا جے جڑا بچن اسی کرن لگے ہاں تسی اے ساڈا بچن مننا ہے
سکھ کہو کیا ہمرے ہاتھا چلے آپ کے بچن ساتھا
نے جدو مہاراج جی دے بچن سنے کہن لگے پاتشاہ ساڈے ہاتھ بس کی ہے پلا مہاراج ساڈے ہاتھ تا کچھ بھی نہیں اسی تا آپ جی دے بچنا دے انسار چل دے ہاں جہو جے بچن آپ جی کر دے ہو آپ جی دے بچنا دے انسار مہاراج سچے پاتشاہ جی اسی چل دے ہاں اسی وچر دے ہاں
دویرا شری نانک پاکی چوے سنو بچن دے کان
سان گرو نانک صاحب سچے پاتشاہ جی اس وقت بولے سکھاں دی بینتی سن کے صاحب پاتشاہ کہن لگے اچھا بھائی جی ساڈا بچن منو گے تے سنو پھر ساڈی آ گیا ہے ساڈا اے حکم ہے
اے لالچ کے کرے تے میں آوے کچھ پان
اپاں لالچ کریے بھی یہ فصل جوڑ کے رکھنی ہے کٹھی کر کے رکھنی ہے لالچ کر کے نہیں کدے ہاتھ کو جاؤں دا پادشاہ کہن لگے تا لالچ ہے بھی جدو اپاں کوئی چیز کٹھی کر کے رکھ دے ہاں لالچ کر کے رکھ دے ہاں نا بھی ساڈے ہاتھ یہ چیز لگی اسی کٹھی کر لیے پادشاہ کہن دے لالچ کر کے بھائی کچھ ہاتھ نہیں آن والا جدو اسی لالچ کر دیا پھر ہاتھ کچھ نہیں آؤں
جو پئی لیجے پاوک پھوکو ساری اور لالچ کو دیو بیدارے
کہن لگے دا ایک طریقہ ہے لالچ چھڈن دا پھر تسی اپنا لالچ تیاگ دیو کیویں تیاگنا ہے بھی آ جنی فصل ایتھے اکٹھی کیتی ہے نا اگ لا کے پھونک دیو جن ڈیر لگے نے فصل دے امبار لگے نے یہ اگ لا دیو تے اگ لا کے پھونک دیو تے پھر من دا لالچ نہیں رہے گا خالسا جی اوستھاواں نے مہاراج جی سورت نو ہور اچا چکنا چاہندے او سورتی دا ہور اتھان کرنا چاہندے گرسکھی تا یہ ہے کہ گرو کی آگیا مننی گرو کا حکم مننا جو ستگرو کہہ رہے نے ست کر کے منن یہ نہیں دماغ دے اتنے گھوڑے دوڑانے کے مہاراج جی کیویں کریے کدہ ہو سکتا وہ سکھی نہیں سکھی دا مطلب یہ ہے گرو حکم مننا گر کہے ساکار کماو جو گرو نے کہہ دیتا وہ کرنا ہے جو گر کہے سوئی پل مانو ہر ہر کتھا نراری جو ستگرا نے کہہ دیتا انہوں پلا کر کے ست کر کے مننا پادشاہ کہہ دے بھائی لالچ چھڈو اپنے ہردے دا جے کوئی لالچ آ بھی جاندہ نا من چ بھی فصل اسی اکٹھی کرنی ہے مہاراج کہہ دے لالچ ادا چھڈ ہونا بھی جے تسی اینو ساڑ دیو ادا کرو اے ساری فصل نو اگ لا کے ساڑ دیو
سن کے بسما دے من مائی ان راس کیوں سرب پھکائی
یہ سن کے گب سکھ بڑے حیران ہوئے بڑے اشچرج وچ بسماد وچ آئے کہ یہ تا بڑی بڑی پونجی ہے سارے چھ مہینیاں دی محنت ہے ایک زمیندار واسطے تا وہ ساری فصل محنت کر کے جڑی انہیں کمائی وہ دے واسطے بڑا بڑا تن ہے یہ تا بڑا بڑا تن ہے بڑی بڑی راس پونجی ہے ساری چھ مہینیاں دی محنت دا پھل ہے تے ستگرو جی کہندے بھی ساری ساڑ دیو سواہ کر دیو کیویں ساڑ دئیے ਇਹ ਸਾਰੀ ਫਸਲ ਨੂੰ ਕਿਵੇਂ ਅੱਗ ਲਾ ਦਈਏ, ਏਦਾਂ ਸੋਚ ਕੇ ਹੈਰਾਨ ਹੋ ਰਹੇ ਨੇ।
ਬੜੇ ਜ਼ੋਰ ਤੋਂ ਕੀਨ ਕਮਾਈ ਪ੍ਰਤਪਾਰੀ ਬੋ ਸੰਕਟ ਪਾਏ।
ਅਸੀਂ ਤਾਂ ਬੜਾ ਜ਼ੋਰ ਲਾ ਕੇ ਮਿਹਨਤ ਕਰਕੇ ਹੱਡ ਭੰਨ ਕੇ ਹਲ ਵਾਹ ਵਾਹ ਕੇ ਫਸਲ ਤਿਆਰ ਕੀਤੀ, ਪਹਿਲਾਂ ਫਸਲ ਨੂੰ ਪੈਦਾ ਕੀਤਾ, ਫਿਰ ਇਹਨੂੰ ਪਾਲਿਆ, ਫਿਰ ਇਹਦੀ ਪਰਵਰਿਸ਼ ਕੀਤੀ, ਹੁਣ ਜਦੋਂ ਪੱਕੀ ਹੈ ਤੇ ਵੱਡੀ ਹੈ ਤੇ ਹੁਣ ਜਦੋਂ ਇਹਦਾ ਧਾਨ ਫਲ ਲੈਣ ਦੀ ਪ੍ਰਾਪਤੀ ਦਾ ਹੁਣ ਫਲ ਹੱਥ ਚ ਆਇਆ ਤੇ ਸਤਿਗੁਰੂ ਜੀ ਕਹਿੰਦੇ ਨੂੰ ਸਾੜ ਦਿਓ, ਇਹਨੂੰ ਜਲਾ ਦਿਓ। ਕਿਵੇਂ ਸਾੜ ਦਈਏ ਭਲਾ, ਇਹਦਾ ਆਪਣੇ ਹੱਥੀ ਏਡੀ ਵੱਡੀ ਮਿਹਨਤ ਕਰਕੇ ਜਿਹੜੀ ਫਸਲ ਬਣਾਈ ਹੈ ਉਹ ਫਸਲ ਨੂੰ ਕਿਵੇਂ ਸਾੜ ਦਈਏ।
ਹਮ ਤੇ ਫੂਕੀ ਜਾਏ ਨਾ ਕੇ ਹੱਥ ਕਰੇ ਕੇਤਕ ਕਹਿ।
ਉਹਨਾਂ ਵਿੱਚੋਂ ਕੁਝ ਸਿੱਖ ਇੱਥੇ ਵੀ ਹਾਰ ਗਏ, ਕਸਵੱਟੀ ਤੇ ਖੜੇ ਨੇ ਉਤਰੇ ਤੇ ਕਹਿਣ ਲੱਗੇ ਮਹਾਰਾਜ ਜੀ ਸਾਡੇ ਵੱਲੋਂ ਬੇਬਸੀ ਹੈ ਵੀ ਅਸੀਂ ਨਹੀਂ ਸਾੜ ਸਕਦੇ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਸਾੜ ਦਿਓ ਫਸਲ, ਤੇ ਕੁਝ ਕੁ ਕਹਿਣ ਲੱਗੇ ਮਹਾਰਾਜ ਸਾਡੇ ਵੱਲੋਂ ਬੇਬਸੀ ਹੈ ਵੀ ਅਸੀਂ ਬੜੀ ਮਿਹਨਤ ਕਰਕੇ ਫਸਲ ਆਪਣੇ ਹੱਥੀਂ ਬਣਾਈ ਹੈ ਤੇ ਮਹਾਰਾਜ ਹੁਣ ਤੁਸੀਂ ਕਹੋ ਵੀ ਸਾੜ ਦਿਓ, ਇਹ ਅਸੀਂ ਨਹੀਂ ਕਰ ਸਕਦੇ ਮਹਾਰਾਜ। ਏਦਾਂ ਕਹਿ ਕੇ ਕੁਝ ਕੁ ਸਿੱਖ ਤਾਂ ਪਿੱਛੇ ਹਟ ਕੇ ਖਲੋ ਗਏ, ਮਹਾਰਾਜ ਜੀ ਦੀ ਆਗਿਆ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ।
ਕਿਤਕ ਵਿਚਾਰਿਓ ਹਿਰਦੇ ਮਜਾਰਾ ਹਮ ਤੋ ਸ਼੍ਰੀ ਗੁਰ ਬਚੇ ਅਨੁਸਾਰਾ।
ਕੁਝ ਕੁ ਸਿੱਖ ਸੀ ਉਹਨਾਂ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ, ਵਿਚਾਰ ਇਹ ਕੀਤੀ ਕਿ ਅਸੀਂ ਤਾਂ ਸਤਿਗੁਰਾਂ ਦੇ ਬਚਨ ਦੇ ਅਨੁਸਾਰ ਹਾਂ, ਜਿਵੇਂ ਸਤਿਗੁਰੂ ਜੀ ਹੁਕਮ ਕਰਦੇ ਨੇ ਅਸੀਂ ਤਾਂ ਉਸੇ ਤਰ੍ਹਾਂ ਕਰਨਾ, ਜਿਵੇਂ ਮਹਾਰਾਜ ਜੀ ਦਾ ਬਚਨ ਹੁੰਦਾ ਅਸੀਂ ਤਾਂ ਉਸੇ ਅਨੁਸਾਰ ਚੱਲਣਾ ਹੈ।
ਹਨ ਲਾਭ ਚਈਏ ਨਾ ਦੇਖਾ ਆਏ ਸਮਾਨੈ ਏਹੀ ਵਿਸ਼ੇਖਾ।
ਸਾਡੇ ਵਾਸਤੇ ਤਾਂ ਇਹਦੇ ਵਿਚ ਹੀ ਵਾਧਾ ਹੈ ਕਿ ਅਸੀਂ ਗੁਰੂ ਕਾ ਹੁਕਮ ਮੰਨੀਏ, ਅਸੀਂ ਹਾਨੀ ਜਾਂ ਲਾਭ ਨਹੀਂ ਵੇਖਣਾ ਕਿ ਹਾਨੀ ਕਾਹਦੇ ਵਿਚ ਹੈ ਤੇ ਲਾਭ ਕਾਹਦੇ ਵਿਚ ਹੈ। ਅਸੀਂ ਤਾਂ ਸਿਰਫ ਗੁਰੂ ਕਾ ਹੁਕਮ ਮੰਨਣਾ, ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ, ਮਹਾਰਾਜ ਜੀ ਦੀ ਆਗਿਆ ਮੰਨਣੀ ਹੈ।
ਲੈ ਪਾਵਕ ਤਿੰਨ ਤੁਰਤ ਲਗਾਈ ਸੁਕੀ ਉਤੀ ਪਈ ਜਰ ਛਾਏ।
ਫਸਲ ਗੁਰੂ ਕੀ, ਅਸੀਂ ਤਾਂ ਰਖਵਾਲੇ ਸੀ, ਜੇ ਸਤਿਗੁਰਾਂ ਨੂੰ ਨਹੀਂ ਚੰਗਾ ਲੱਗਦਾ ਵੀ ਉਹ ਫਸਲ ਰੱਖਣੀ ਨਹੀਂ ਚਾਹੁੰਦੇ, ਉਹ ਕਹਿੰਦੇ ਨੇ ਵੀ ਸਾੜ ਦਿਓ, ਤੇ ਫਿਰ ਅਸੀਂ ਕਿਉਂ ਚਿੰਤਾ ਕਰੀ ਜਾਈਏ, ਅਸੀਂ ਕਿਉਂ ਫਿਕਰ ਕਰੀ ਜਾਈਏ। ਇਹ ਵਿਚਾਰ ਕਰਕੇ ਉਹਨਾਂ ਗੁਰਸਿੱਖਾਂ ਨੇ ਉਸੇ ਵਕਤ ਅੱਗ ਲਾ ਦਿੱਤੀ ਉਹ ਫਸਲ ਦੇ ਢੇਰ ਨੂੰ, ਤੇ ਸੁੱਕੀ ਫਸਲ ਸੀ, ਕਹਿੰਦੇ ਵੇਖਦਿਆਂ ਵੇਖਦਿਆਂ ਸਾਰੀ ਫਸਲ ਨੂੰ ਅੱਗ ਲੱਗ ਗਈ, ਜਿਤਨੀ ਫਸਲ ਸੀ ਸੜ ਕੇ ਸਵਾਹ ਹੋਣ ਲੱਗੀ।
ਇਸ ਬਿਦ ਪਿਖ ਕਹਿ ਸਭ ਬਿਸਮਾਨੇ ਗੁਰ ਕੀ ਗਤ ਕਛ ਜਾਏ ਨਾ ਜਾਣੇ।
ਇਹ ਵੇਖ ਕੇ ਸਭ ਹੈਰਾਨ ਹੋ ਰਹੇ ਨੇ, ਦੰਗ ਹੋ ਰਹੇ ਨੇ, ਪਰ ਮੇਰੇ ਸਤਿਗੁਰਾਂ ਦੀ ਗਤ ਜਾਣੀ ਨਹੀਂ ਜਾਂਦੀ, ਗੁਰੂ ਦੀ ਗਤ ਸਿੱਖ ਜਾਣ ਹੀ ਨਹੀਂ ਸਕਦਾ। ਪਰ ਜਿਸ ਦਿਨ ਸਿੱਖ ਗੁਰੂ ਦੀ ਗੱਤ ਜਾਣ ਲਵੇ ਨਾ, ਉਸ ਦਿਨ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਸਿੱਖ ਗੁਰੂ ਦਾ ਸਰੂਪ ਹੋ ਜਾਂਦਾ ਹੈ। ਭਾਈ ਲਹਿਣੇ ਨੇ ਜਾਣ ਲਈ ਤੇ ਭਾਈ ਲਹਿਣਾ ਲਹਿਣਾ ਨਾ ਰਹੇ, ਉਹ ਗੁਰੂ ਅੰਗਦ ਦੇਵ ਹੋ ਗਏ, ਸਿੱਖ ਨਹੀਂ ਗੱਤ ਜਾਣ ਸਕਦਾ। ਤੇ ਕਹਿੰਦੇ ਮਹਾਰਾਜ ਜੀ ਦੀ ਸਾਰੀ ਇਹ ਲੀਲਾ ਵੇਖ ਕੇ ਸਿੱਖ ਬੜੇ ਹੈਰਾਨ ਵੀ ਫਸਲ ਸਾਰੀ ਸੜਵਾ ਦਿੱਤੀ, ਅੱਗ ਲਵਾ ਦਿੱਤੀ ਹੈ, ਤੇ ਹੈਰਾਨ ਹੋ ਰਹੇ ਨੇ। ਪਰ ਸਤਿਗੁਰਾਂ ਦੀ ਗੱਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਦੀ ਇਸ ਰਮਜ ਨੂੰ ਸਮਝ ਨਹੀਂ ਸਕ ਰਹੇ, ਕਿਸੇ ਨੂੰ ਸਮਝ ਨਹੀਂ ਆ ਰਹੀ।
ਪਦ ਪੰਕਜ ਕੇ ਬੰਧਨ ਕਰੀ ਮੁਕਤੇ ਜੈ ਜੈ ਸ਼ਬਦ ਉਚਰੀ।
ਕਹਿੰਦੇ ਚਲੋ ਮੇਰੇ ਸਤਿਗੁਰੂ ਜੀ ਆਪੇ ਸਮਝਾ ਦੇਣਗੇ। ਕਹਿੰਦੇ ਸਾਡਾ ਕੀ ਹੈ, ਮਹਾਰਾਜ ਜੀ ਦੀ ਫਸਲ ਸੀ, ਅਸੀਂ ਤਾਂ ਸੇਵਾ ਕਰਨ ਵਾਲੇ ਸੇਵਕ ਹਾਂ, ਨਾਲੇ ਸਤਿਗੁਰਾਂ ਨੇ ਪਹਿਲਾਂ ਕਹਿ ਵੀ ਦਿੱਤਾ ਵੀ ਤੁਹਾਡੀ ਸੇਵਾ ਥਾਂ ਪੈ ਗਈ ਹੈ ਭਾਈ ਸਿੱਖੋ, ਤੇ ਜੇ ਸਾਡੀ ਸੇਵਾ ਥਾਂ ਪੈ ਗਈ ਹੈ ਹੁਣ ਸਤਿਗੁਰੂ ਫਸਲ ਰੱਖਣ ਭਾਵੇਂ ਸਾੜਨੇ ਤਾਂ ਉਹਨਾਂ ਦੀ ਮਰਜ਼ੀ ਹੈ। ਕਹਿੰਦੇ ਇਸ ਤਰ੍ਹਾਂ ਕਹਿ ਕੇ ਸਭ ਸਿੱਖ ਜੈ ਜੈਕਾਰ ਕਰਦੇ ਨੇ ਸਤਿਗੁਰਾਂ ਦੀ, ਔਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਤੇ ਵੰਦਨਾ ਕਰਦੇ ਹਨ, ਨਮਸਕਾਰ ਕਰਦੇ ਹਨ।
ਚਲ ਆਏ ਪੁਨ ਪੁਰ ਕਰ ਤਾਰਾ ਜੈ ਤੈ ਹੋਵੇ ਸ਼ਬਦ ਵਿਚਾਰਾ।
ਮਹਾਰਾਜ ਜੀ ਦੇ ਉਹ ਸਿੱਖ ਸਾਰੇ ਖੇਤ ਵਿੱਚੋਂ ਮਹਾਰਾਜ ਜੀ ਦੇ ਸਮੇਤ ਵਾਪਸ ਕਰਤਾਰਪੁਰ ਸਾਹਿਬ ਨਗਰ ਵਿਚ ਆ ਗਏ ਨੇ, ਜਿੱਥੇ ਕਿੱਥੇ ਗੁਰਸਿੱਖ ਬੈਠਦੇ ਨੇ ਸਿਰਫ ਸ਼ਬਦ ਚਰਚਾ ਕਰਦੇ ਨੇ, ਗੁਰ ਸ਼ਬਦ ਦੀ ਵਿਚਾਰ ਕਰਦੇ ਹਨ।
ਕਿਤਕ ਕਾਲ ਜਬ ਬਿਤਿਓ ਬਹੋਰੀ تین ارمبن سانگ سوری.
اسی طرح کچھ سما جدو ہور بیت گیا میرے ستگرا نے ہن سکھی پرکھنی ہے نا ہالے ہور پرکھنے نے ہالے بھی ہور کنے کے بچوں کھرے نکلتے ہیں اگے تو اگے پدوی ہے کسوٹیاں بھی پیپر جویں جویں پڑھائی ہندی چلی جاندی ہے اچھی پڑھائی ہندی چلی جاندی ہے تیویں تیویں پرچے بھی پھر اچے پینے شروع ہو جاندے ستگرو ہور پرچا پاؤن لگے نے سکھاں نوں مہاراج جی نے ایک ساگ ارمبیا گردیو پاتشاہ جی نے ایک ساگ ارمبیا ہے
ایک دن چھورا باندھ کٹ سنگا تانک روپ تریو سربنگا
کیتا ستگرو سچے پاتشاہ نے ایک دن اپنی لک دے نال چھورا بن لیا لک دے نال وڈا سارا چھورا او بن لیا تے میرے صاحب سچے پاتشاہ جی نے تانک دا روپ تانک کہندے نے شکاری نو جویں شکاریاں دا روپ ہوندا نا وہ رسا بھی رکھ لیندے لک نال رسا لپیٹ لیندے نے ادا رس نال لک نال رسا لپیٹ کے مہاراج سچے پاتشاہ نے وہ ایک چھرا بن لیا تانک دا روپ شکاری دا روپ ستگرہ نے بنا لیا
انک شوکری آگے کینے کوکر کتک پچھاڑی لینے
کچھ سور کٹھے کر لے پنڈ دے سوراں نو اگے لا لیا کچھ کتے کٹھے کر لے انہاں کتیاں تے سوراں نو اگے اگے لا لیا مہاراج سچے پاتشاہ جی نے شکاری دا روپ بنا کے
پرتے نکس ویر بے چھاندے شکھن دیکھ بسمتا بادے
سرکارپور صاحب نگر چو نکل کے باہر آ گئے ستگرو جی باہر مہاراج جی دی ایہو جی حالت شریر دا ایہو جا سروپ ویکھ کے سکھ جڑے نے وہ بڑے حیران ہوئے بڑی حیرانی وچ آئے
رہی نہ شردا ادک ڈولائے پون زور جیوں بٹ پہلائے
ایتھے بھی کئیاں دی شردا ڈول گئی مہاراج جی دا ایہو جا روپ ویکھ کے نا ایتھے بھی کئیاں دے نسچے ڈول گئے کہندے جویں تیز ہوا چلے تے پرانے پتے درختاں نال اڈ کے ٹٹ کے ڈگ پیندے نے نا ایدا کئیاں سکھاں دے مناں دی شردا ڈاواں ڈول ہو گئی ستگراں دا اے سروپ ویکھ کے
سجیو سنگ پر بیٹھے آئی ملے پرس پر گرا لائے
مہاراج جی دا سنگ چھڈ کے نا نگر چ آ کے بہ گئے کہندے اسی تاں نہیں نال جاندے ستگراں دے جو جا روپ مہاراج جی نے بنایا ستگراں دا ساتھ چھڈ کے نگر چ آ کے بہ گئے تے کٹھے ہو کے آپس وچ ایک دوجے نال گلاں کردیاں کہندے ہن
شری گرو تو اب پئے دیوانے کرن کرم جے آسمان ٹھانے
ویکھو ستگرو جی تاں ہن دیوانے ہو گئے نے دیوالیے ہو گئے نے جڑے ویکھو ہن ایہو جا کو کرم شکار کھیڈن تر پے ویکھو کہو جا روپ بنا لیا کتے لے لے نے سور لے لے نے نال اے ستگراں نوں سوبدا کہندے کئیاں دے من اس ویلے ڈاواں ڈول ہوئے تے ایک دوجے نال اے گلاں کردے نے
رہن سنگ کیوں ہوں نہ بنی ہٹ پٹ بچن بدن تے پنی
آپا تاں نہیں جی رہ سکدے نال کیوں نہیں رہ سکدے کیونکہ پتہ نہیں کہو جی اٹ پٹے بچن کردے رہندے کدے کچھ کہندے نے کدے کچھ کہندے نے کہ نک جراں گے اسی کہ نک اسی سن کے مناں گے ساڈے کولو تاں نہیں ہن اے گلاں سن ہوندیاں
کرور سروپ نہ دیکھی ہو جائے سوکر کوکر نج سنگ لائی
پھر سروپ بڑا کرور پیانک بنا لیا گرو جی نے ساڈے کولو تاں ویکھیا نہیں جاندا جی ساڈا تاں من کمبدا ہے ویکھ کے ساڈا تاں من ڈردا ہے پھر کتے تے سور اپنے نال لے لئے نے
ایک لینو نے تیاگیو ساتھا نکٹ ٹھانڈ با جورے ہاتھا
سب چلے گئے چھڑ کے صرف ایک پائی لینا جی نہیں گئے پائی لینے نے نہیں ساتھ چھڑیا او مہاراج جی دے نال ہی نال گئے جتھے ستگرو جی اندر نو گئے نا جنگل چ نال ہی گئے ستگراں دے مہاراج جی جدو جنگل چ پہنچے تے کلے پائی لہنا جی نال سن
تن من تن نرمائل کینا کیسے ہٹے سمرپ جے بینا
اپنا تن من تن نرمل کر کے جنہاں نے ستگراں نوں سونپ ہی دتا ہے وہ ہن پچھے کیویں ہٹن جنہاں نے اپنا تن من تن گرو نوں سمرپن کر دتا ہے پھر وہ پچھے نہیں ہٹ دے ਜਿਨ੍ਹਾਂ ਨੇ ਆਪਣਾ ਸਿਰ ਗੁਰੂ ਨੂੰ ਵੇਚ ਦਿੱਤਾ ਹੈ।
ਸ੍ਰੀ ਸਤਿਗੁਰ ਮੁਕਤੇ ਛਿਨ ਮਾਹੀ ਸ਼ਬਦ ਉਚਾਰਿਓ ਕੀਨ ਤਾਹੀ।
ਉਸ ਵੇਲੇ ਮੇਰੇ ਸਤਿਗੁਰਾਂ ਨੇ ਇੱਕ ਸ਼ਬਦ ਸ੍ਰੀ ਰਾਗ ਦੇ ਵਿਚ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਹੈ। ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕਹਿ ਸਦਾ ਬਿਆਲ। ਇਹ ਸ਼ਬਦ ਦੀ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਅੱਜ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਗੁਰਤਾ ਗੱਦੀ ਦਿਵਸ ਹੈ। ਅੱਜ ਦੇ ਦਿਨ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਦਸਮ ਪਿਤਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਿਅਕਤੀਗਤ ਗੁਰੂ ਦੀ ਜਿਹੜੀ ਮਰਿਆਦਾ ਪਹਿਲਾਂ ਚੱਲਦੀ ਆਉਂਦੀ ਸੀ ਉਸ ਨੂੰ ਸਮਾਪਤ ਕਰਕੇ ਸਦੀਵ ਕਾਲ ਵਾਸਤੇ ਗੁਰਸਿੱਖਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਉਂਦਿਆਂ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦੂਜ ਵਾਲੇ ਦਿਨ, ਦੀਵਾਲੀ ਤੋਂ ਇਕ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ, ਦੂਜ ਵਾਲੇ ਦਿਨ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 5 ਪੈਸੇ ਨਾਰੀਅਲ ਭਾਵ ਅੱਜ ਦੇ ਦਿਨ ਨਮਸਕਾਰ ਕਰਕੇ 3 ਪਰਿਕਰਮਾ ਕਰਦਿਆਂ ਸਰਬੱਤ ਸੰਗਤਾਂ ਨੂੰ ਹੁਕਮ ਕੀਤਾ, ਭਾਈ ਸਿੱਖੋ ਅੱਜ ਤੋਂ ਬਾਅਦ ਸਾਡਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜਾਣਨਾ, ਇਨ੍ਹਾਂ ਵਿਚ ਔਰ ਸਾਡੇ ਵਿਚ ਭੇਦ ਹੀ ਕੋਈ ਨਹੀਂ। ਗੁਰੇ ਆਪਣ ਪੋ ਖਾਲਸਾ ਸੌਂਪਾ ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ। ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਇਨ ਕੋ ਦਰਸ ਸਤਿਗੁਰ ਕੋ ਦਰਸ਼ਨ, ਊਠਤ ਬੈਠਤ ਸੈਨ ਕਰੰਥਾ। ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਸਾਡੇ ਦਰਸ਼ਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਉਥੇ ਨਾਲ ਅੱਜ ਮੱਘਰ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਮੱਘਰ ਦੇ ਮਹੀਨੇ ਦੁਆਰਾ ਵੀ ਉਪਦੇਸ਼ ਕਰਦੇ ਨੇ, ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ। ਭਾਈ ਸਿੱਖੋ, ਜਿਹੜੇ ਗੁਰੂ ਕੇ ਸਿੱਖ ਆਪਣੇ ਸਤਿਗੁਰਾਂ ਦੀ ਸੰਗਤ ਦੇ ਵਿਚ, ਗੁਰਦੇਵ ਦੀ ਸੰਗਤ ਵਿਚ ਰਹਿੰਦੇ ਹਨ, ਉਹ ਸੋਭਾ ਪਾਉਂਦੇ ਹਨ। ਉਨ੍ਹਾਂ ਦੀ ਸੋਭਾ ਹੁੰਦੀ ਹੈ ਜਿਹੜੇ ਆਪਣੇ ਪ੍ਰਭੂ ਦੀ ਆਰਾਧਨਾ ਕਰਦੇ ਨੇ। ਇਹ ਮੱਘਰ ਦਾ ਮਹੀਨਾ ਉਨ੍ਹਾਂ ਵਾਸਤੇ ਸੁਖਦਾਈ ਹੈ ਜਿਹੜੇ ਸਤਿਗੁਰਾਂ ਦੀ ਸੰਗਤ ਕਰਦੇ ਆ, ਸਤਿਗੁਰਾਂ ਦੀ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਆਪਣਾ ਸਮਾਂ ਬਤੀਤ ਕਰਦੇ ਨੇ। ਮਹਾਰਾਜ ਕਿਰਪਾ ਕਰਨ, ਇਹ ਮਹੀਨਾ ਸਤਿਗੁਰਾਂ ਦੀ ਸੰਗਤ ਕਰਦੇ ਆ, ਸੇਵਾ ਸਿਮਰਨ ਕਰਦੇ ਆ, ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਬਤੀਤ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ, ਹੇ ਪਾਰ ਬ੍ਰਹਮ,
ਅਬਨਾਸੀ ਅਗਨਾਸ,
ਪੂਰਨ ਹੈ ਸਰਬਮ,
ਦੁਖ ਪੰਜਨ ਗੁਣ ਸਾਸ,
ਸੰਗੀ ਹੈ ਨਿਰੰਕਾਰ,
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ,
ਜਾਕੇ ਸਦਾ ਬਿਵੇਕ,
ਪਰੰਪਰ ਹਰ ਹਰੇ
ਬੀਓ ਵਨਵਾਰ,
संत है तै सदा संग
निदाराया धार
ठाकुर हूं दासर
मैं निर्गुण गुण नहीं कोए
नानक दी जय नाम दान
राखो ही परोए
प्रभु शरणागति
कृपा निद दयाल
एक अखर हर मन बस्त
नानक उत नियाल
नाम जहाज है
जरे तो तेरे पार
शरदा कर से बंदे
गुर पारे उतारन आर
गुरु नाम जहाज है
जड़े तो तेरे पार
शरदा कर से बंदे
गुर पारे उतारन आर
वाहे गुरु जी का खालसा
वाहे गुरु जी की फतेह।